ਵਾਹਿਗੁਰੂ ਸਾਹਿਬ ਜੀਓ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸਹਿਦਾ ਹੈ ਅਮਰ ਇੱਕੋ ਹਰ ਚਿੱਤ ਧਰ ਹਰ ਤਿਸ ਬਿਨ ਕੋਈ ਨਾਹੇ ਡਰ ਭ੍ਰਮ ਭਉ ਦੂਰ ਕਰ ਹਰ ਤਿਸੈ ਨੋ ਸਲਾਹੇ ਜੇ ਤੁਧ ਰੱਖੈ ਬਾਹਰ ਘਰ ਹਰ ਜਿਸਨੂੰ ਹੋਏ ਦਇਆ ਸੋ ਹਰ ਜਪ ਭਉ ਬਿਖਮ ਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦੇ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਕਾਸ਼ ਸਮਰੱਥ ਪਤਿਤ ਪਾਵਨ ਕਿਰਪਾ ਨਿਧਾਨ ਗੱਦੀ ਤੇ ਬਿਰਾਜਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੁਆਰਾ ਅਸਥਾਪਨ ਕੀਤੇ ਹੋਏ ਸੋ ਘਰ ਅਸਥਾਨ ਤੇ ਚੱਲ ਰਹੀ ਲੜੀਵਾਰ ਕਥਾ ਵਿੱਚ ਅੱਜ ਦੇ ਸ਼ਬਦ ਜਿੱਥੋਂ ਆਪਾਂ ਆਰੰਭ ਕਰਨਾ ਹੈ ਸ੍ਰੀ ਰਾਗ ਕੀ ਵਾਰ ਦੇ ਪਹਿਲੇ ਅੰਗ ਯਾਨੀ ਕਿ 83 ਤੇ ਇੱਕ ਪੌੜੀ ਤੋਂ ਸ਼ੁਰੂ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਨੇ ਇਸ ਪੌੜੀ ਵਿੱਚ ਮਨੁੱਖੀ ਮਨ ਦੇ ਡੋਲਦੇ ਹੋਏ ਭਰਮਦੇ ਹੋਏ ਖਿਆਲਾਂ ਨੂੰ ਸ਼ਕਤੀ ਦੇਣ ਵਾਸਤੇ ਇਸ ਪੌੜੀ ਵਿੱਚ ਬਚਨ ਕੀਤੇ ਨੇ। ਮਨੁੱਖ ਜੀਵਨ ਦੇ ਰਾਹ ਤੇ ਤੁਰਦਿਆਂ ਭਾਵੇਂ ਸੰਸਾਰੀ ਤੇ ਭਾਵੇਂ ਧਾਰਮਿਕ ਮਾਰਗ ਵਿੱਚ ਸਫ਼ਰ ਕਰ ਰਿਹਾ ਅਜੇ ਮੰਜ਼ਿਲ ਤੇ ਨਹੀਂ ਪਹੁੰਚਿਆ, ਉਹਦਾ ਮਨ ਕਈ ਪ੍ਰਕਾਰ ਦੇ ਸ਼ੰਕਿਆਂ ਵਿੱਚ ਭਰਮਾਂ ਵਿੱਚ ਕਿ ਪਤਾ ਨਹੀਂ ਪਰਮਾਤਮਾ ਹੈ ਵੀ ਇਹ ਕਿ ਨਹੀਂ, ਸਹਾਇਤਾ ਕਰੇਗਾ ਕਿ ਨਹੀਂ, ਅਰਦਾਸ ਸੁਣੇਗਾ ਕਿ ਨਹੀਂ, ਕੀ ਪਤਾ ਰੱਬ ਤੇ ਵੇਖੀ ਨਹੀਂ ਕਦੀ ਤੇ ਉਹਦੇ ਭਰੋਸੇ ਤੇ ਆਹ ਵੀ ਛੱਡ ਦਿੱਤੇ ਨੇ ਪੱਥਰ ਪੂਜੇ ਤੇ ਹੋਰ ਕਈ ਕੁਝ, ਪਤਾ ਨਹੀਂ ਉਹਨੇ ਸਹਾਇਤਾ ਕਰਨੀ ਹੈ ਕਿ ਨਹੀਂ। ਇਹ ਖਿਆਲ ਆਮ ਤੌਰ ਤੇ ਸੰਸਾਰੀਆਂ ਵਿੱਚ ਤੇ ਚੱਲਦਾ, ਧਰਮੀਆਂ ਵਿੱਚ ਵੀ ਅੰਦਰੋਂ ਅੰਦਰੀ ਚੱਲਦਾ ਰਹਿੰਦਾ ਹੈ। ਸਾਹਿਬ ਜੀ ਨੇ ਇੱਥੇ ਉਸ ਸੰਬੰਧ ਵਿੱਚ ਬਚਨ ਕਿਹਾ ਕਿ ਵਾਹਿਗੁਰੂ ਦਾ ਦਰਬਾਰ ਬਹੁਤ ਤਾਕਤਵਰ ਹੈ, ਤੂੰ ਉਹਦਾ ਨਾਮ ਜਪ, ਗੁਰੂ ਦੇ ਹੁਕਮ ਤੇ ਤੁਰ, ਨਿਤ ਨੇਮ ਕਰਿਆ ਕਰ, ਸੇਵਾ ਕਰਿਆ ਕਰ, ਸਿਮਰਨ ਕਰਿਆ ਕਰ। ਕੋਈ ਐਸੀ ਥਾਂ ਨਹੀਂ ਜਿੱਥੇ ਉਹਦੀ ਸਰਕਾਰ ਨਹੀਂ ਚੱਲਦੀ, ਬੇਚਿੰਤ ਹੋ ਕੇ ਉਹਦੇ ਰਾਹ ਤੇ ਤੁਰ, ਤੇਰੀ ਪੈ ਜ਼ਰੂਰ ਰੱਖੇਗਾ। ਸਤਿਗੁਰੂ ਦੇ ਬਚਨ ਆਪਾਂ ਸ਼ੁਰੂ ਤੋਂ ਪਹਿਲਾਂ ਵਾਂਗ ਪੰਕਤੀ ਦਰ ਪੰਕਤੀ ਵਿਚਾਰਨ ਦੇ ਇਜਾਜ਼ਤ ਲਈਏ ਸਤਿਗੁਰੂ ਜੀ ਤੋਂ। ਸਾਹਿਬ ਪਹਿਲੇ ਬਚਨ ਸ਼ੁਰੂ ਕਰਦੇ ਨੇ, ਕਹਿੰਦੇ ਹਰ ਇੱਕੋ ਕਰਤਾ ਇੱਕੋ ਦੀਵਾਨ ਹਰ। ਕਹਿੰਦੇ ਹੇ ਮੇਰੇ ਮਨਾ ਤੂੰ ਡੋਲਣਾ ਕਿਉਂ ਹੈ, ਕਰਨ ਵਾਲਾ ਕਰਤਾ ਇੱਕੋ ਹੀ ਹੈ, ਹੋਰ ਕੋਈ ਕੁਝ ਕਰ ਨਹੀਂ ਸਕਦਾ, ਤੇ ਇੱਕੋ ਹੀ ਆਸਰਾ ਹੈ, ਇੱਕੋ ਹੀ ਸਹਾਰਾ ਦੇਣ ਵਾਲਾ ਹੈ, ਤੇ ਉਹ ਸਭ ਤੋਂ ਵੱਡਾ ਹੈ। ਹਰ ਇੱਕ ਸਹਿਦਾ ਹੈ ਅਮਰ ਇੱਕੋ ਹਰ ਚਿੱਤ ਧਾਰ। ਕਹਿੰਦੇ ਆਪਣੇ ਚਿੱਤ ਵਿੱਚ ਪੱਕਾ ਕਰਕੇ ਇੱਕ ਦਾ ਆਸਰਾ ਕਰ ਲੈ, ਇੱਕੋ ਦਾ ਆਧਾਰ ਬਣਾ ਲੈ, ਉਹਦੇ ਤੇ ਭਰੋਸਾ ਕਰ, ਕਿਉਂਕਿ ਜਿਹੜਾ ਹੁਕਮ ਉਹਦੇ ਦਰ ਤੋਂ ਜਾਰੀ ਹੁੰਦਾ ਉਹਨੂੰ ਕੋਈ ਟਾਲ ਨਹੀਂ ਸਕਦਾ, ਉਹਨੂੰ ਕੋਈ ਮੋੜ ਨਹੀਂ ਸਕਦਾ। ਹਰ ਤਿਸ ਬਿਨ ਕੋਈ ਨਾਹੇ ਡਰ ਭਰਮ ਭਉ ਦੂਰ ਕਰ। ਕਹਿੰਦੇ ਕਿਉਂ ਹਨੇਰੇ ਵਿੱਚ ਭਰਮ ਵਿੱਚ ਡਰਦਾ ਫਿਰਨਾ, ਡਰਾਂ ਵਿੱਚ ਕਿਉਂ ਫਸਿਆ ਹੋਇਆ, ਤੂੰ ਉਹਦੇ ਤੇ ਭਰੋਸਾ ਕਰ, ਕੋਈ ਥਾਂ ਹੈ ਜਿੱਥੇ ਉਹਦਾ ਹੱਥ ਨਹੀਂ ਪੈਂਦਾ, ਭਾਵੇਂ ਕਿਹੜੀ ਥਾਂ ਹੋਵੇ ਉੱਥੇ ਉਹਦੀ ਤਾਕਤ ਉੱਥੇ ਵੀ ਚੱਲਦੀ ਏ, ਉੱਥੇ ਵੀ ਉਹਦੀ ਬਖਸ਼ਿਸ਼ ਜਿਹੜੀ ਏ ਕੰਮ ਕਰ ਰਹੀ ਹੈ। ਸਾਹਿਬ ਕਹਿੰਦੇ ਹਰ ਤਿਸੈ ਨੂੰ ਸਲਾਹੇ ਜੇ ਤੁਦ ਰੱਖੈ ਬਾਹਰ ਘਰ। ਹਾਂ ਕੁਝ ਨਾ ਕੁਝ ਤੇ ਫਿਰ ਤੂੰ ਕਰਿਆ ਕਰ, ਉਹਦੀ ਤੂੰ ਸਲਾਹਤਾ ਕਰ, ਉਹਦੀ ਤੂੰ ਸਿਫਤ ਕਰਿਆ ਕਰ, ਉਹਦਾ ਨਾਮ ਜਪਿਆ ਕਰ, ਜਿਹੜਾ ਤੇਰਾ ਬਾਹਰ ਵੀ ਤੇਰੀ ਪੈਜ ਰੱਖੇਗਾ ਤੇ ਤੇਰੇ ਘਰ ਵਿੱਚ ਵੀ ਤੇਰੀ ਪੈਜ ਰੱਖੇਗਾ, ਭਾਵ ਬਾਹਰ ਤੇ ਅੰਦਰ ਲੋਕ ਤੇ ਪਰਲੋਕ ਹਰ ਇੱਕ ਥਾਂ ਤੇ ਉਹ ਤੇਰਾ ਸਹਾਇਕ ਹੈ। ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਪ ਭਉ ਬਿਖਮ ਤਾਰ। ਜਿਹਦੇ ਉੱਤੇ ਉਹ ਦਇਆ ਕਰ ਦਿੰਦਾ, ਜਿਹਦੇ ਉੱਤੇ ਕਿਰਪਾ ਕਰ ਦਿੰਦਾ ਦਇਆਲੂ ਵਾਹਿਗੁਰੂ, ਉਹਦਾ ਨਾਮ ਜਪ ਜਪ ਕੇ ਔਖੇ ਰਾਹਾਂ ਤੋਂ ਵੀ ਤਰ ਜਾਂਦਾ, ਔਖੇ ਕੰਮਾਂ ਦੇ ਵਿੱਚੋਂ ਵੀ ਪਾਰ ਹੋ ਜਾਂਦਾ। ਸਲੋਕ ਮਹੱਲਾ ਪਹਿਲਾ, ਪਹਿਲੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਸਲੋਕ ਹੈ। ਕਹਿੰਦੇ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ। ਇਸ ਸਲੋਕ ਦੇ ਵਿੱਚ ਇੱਕ ਵਾਹਿਗੁਰੂ ਦੀ ਮੌਜ, ਉਹਦੇ ਸੁਭਾਅ ਦਾ ਵਰਣਨ ਕੀਤਾ ਤੇ ਦੂਜੇ ਪਾਸੇ ਕਈ ਵਾਰੀ ਵੈਸੇ ਉਦਮ ਚੰਗਾ, ਜਾਗਣਾ ਚੰਗਾ, ਮਿਹਨਤ ਚੰਗੀ ਹੈ, ਨਿਤਨੇਮ ਬਾਣੀ ਪੜ੍ਹਨੀ, ਸੇਵਾ ਕਰਨੀ, ਘੱਟ ਸੌਣਾ, ਮਰਿਆਦਾ ਵਰਗੀ ਤੇ ਕੋਈ ਚੀਜ਼ ਨਹੀਂ। ਪਰ ਕਦੀ ਕਦੀ ਕੀ ਹੁੰਦਾ ਹੈ, ਬੰਦਾ ਭੁੱਲਦਾ, ਕਈ ਵਾਰੀ ਇਹ ਕੰਮ ਕਰਕੇ ਹੰਕਾਰੀ ਵੀ ਹੋ ਸਕਦਾ, ਕਈ ਵਾਰੀ ਸੋਚਦਾ ਵੀ ਮੈਂ ਤੇ ਹੁਣ ਜਾਗਣਾ ਸਵੇਰੇ ਜ਼ਰੂਰ, ਤੇ ਮੇਰੀ ਤੇ ਪੱਕੀ ਮੋਹਰ ਲੱਗ ਗਈ, ਰੱਬ ਨੇ ਕਿਰਪਾ ਕਰ ਹੀ ਦੇਣੀ। ਇਹ ਹੰਕਾਰ ਜਿਹੜਾ ਮਾੜਾ ਹੈ, ਸਤਿਗੁਰੂ ਨੇ ਇਸ ਤਰ੍ਹਾਂ ਦੇ ਹੰਕਾਰ ਨੂੰ ਤੋੜਨ ਵਾਸਤੇ ਇੱਕ ਗੱਲ ਕਹੀ ਏ, ਕਹਿੰਦੇ ਹੇ ਭਲਿਆ ਸੁਣ ਲਈ, ਇਹ ਤਾਂ ਉਹਦੀ ਦਾਤ ਹੈ, ਉਹਦੇ ਹੱਥ ਵਿੱਚ ਕਿਤੇ ਹੰਕਾਰ ਤੇ ਦਾਵਾ ਉਹਦੇ ਦਰ ਤੇ ਨਹੀਂ ਚੱਲਦਾ। ਦਾਤੀ ਸਾਹਿਬ ਸੰਧੀਆਂ, ਇਹ ਤੇ ਸਾਹਿਬ ਦੀਆਂ ਦਾਤਾਂ ਨੇ, ਕਿਆ ਚੱਲੈ ਤਿਸ ਨਾਲ, ਇਹ ਦਾਤਾਂ ਉਹਦੇ ਤੋਂ ਖੋਹ ਕੇ ਕੋਈ ਨਹੀਂ ਲੈ ਸਕਦਾ, ਇਹ ਤੇ ਤਰੁੱਠ ਕੇ ਤਰਸ ਕਰਕੇ ਦੇ ਤੇ ਉਹਦੀ ਮਰਜ਼ੀ ਏ, ਕਿਉਂਕਿ ਇੱਕ ਜਾਗਣ ਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ। ਕਈ ਵਾਰੀ ਕੀ ਹੁੰਦਾ ਹੈ, ਜਾਗਦੇ ਰਹਿ ਗਏ ਤੇ ਸੁੱਤਿਆਂ ਨੂੰ ਆ ਕੇ ਉਹਨੇ ਉਠਾ ਲਿਆ ਵੀ ਆ ਭਾਈ ਤੈਨੂੰ ਦਾਤਾਂ ਦੇਣੀਆਂ ਨੇ। ਇਹਦੇ ਵਿੱਚ ਜਿੱਥੇ ਇੱਕ ਪਾਸੇ ਜਾਗਣ ਵਾਲਿਆਂ ਦਾ ਫਾਇਦਾ ਹੋ ਸਕਦਾ ਇਸ ਪੰਕਤੀ ਵਿੱਚ, ਕਿਉਂਕਿ ਉਹ ਜਾਗਦੇ ਨੇ ਤੇ ਉਹਨੂੰ ਹੰਕਾਰ ਨਹੀਂ ਹੋਵੇਗਾ ਵੀ ਸੁੱਤਿਆਂ ਨੂੰ ਵੀ ਠਾ ਲੈਂਦਾ, ਮੈਂ ਹੰਕਾਰ ਨਾ ਕਰਾਂ। ਉੱਥੇ ਸੌਣ ਵਾਲਿਆਂ ਦਾ ਨੁਕਸਾਨ ਵੀ ਹੋ ਸਕਦਾ, ਕਿਉਂ ਉਹਨਾਂ ਕਹਿਣਾ ਜੀ ਉਹ ਤੇ ਸੁੱਤਿਆਂ ਨੂੰ ਉਠਾਉਂਦਾ, ਜਾਗਦਿਆਂ ਨੂੰ ਤਾਂ ਪੁੱਛਦੇ ਨਹੀਂ। ਬੰਦਾ ਡਿੱਗਣ ਦੀ ਬੜੀ ਸੰਭਾਵਨਾ ਹੈ, ਪਰ ਇੱਥੇ ਕਿਹੜੇ ਸੁੱਤਿਆਂ ਨੂੰ ਜਗਾਉਂਦਾ ਹੈ? ਇੱਥੇ ਕਹਿੰਦੇ ਨੇ ਇੱਕ ਨਾ ਸੁੱਤਿਆਂ ਦੇ ਜਗਾਲ, ਸੁੱਤਿਆਂ ਦੇ ਜਗਾਏ ਉਠਾਲ, ਇੱਕ ਜਾਗੰਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ। ਸੁੱਤਿਆਂ ਨੂੰ ਉਠਾ ਕੇ ਤੂੰ ਦੇ ਦੇਣਾ, ਇਹਦੇ ਵਿੱਚ ਸੁੱਤਿਆਂ ਦਾ ਉਹਨਾਂ ਨੂੰ ਇਹ ਮਿਲ ਗਈ ਪੂਰੀ ਤਰ੍ਹਾਂ ਅਥਾਰਿਟੀ ਵੀ ਸਮੋ ਆਰਾਮ ਨਾਲ, ਕਿਉਂਕਿ ਸੁੱਤਿਆਂ ਨੂੰ ਉਠਾਉਣਾ ਜਦੋਂ ਉਠਾਉਣਾ ਉਠਾ ਲੇਗਾ, ਜ਼ਿੰਮੇਵਾਰੀ ਰੱਬ ਦੀ ਬਣ ਗਈ। ਪਰ ਇਹ ਗੱਲ ਨਹੀਂ, ਅਸੀਂ ਇਹ ਨਹੀਂ ਕਦੇ ਸੋਚਿਆ ਵੀ ਕਿਹੜੇ ਸੁੱਤਿਆਂ ਨੂੰ ਉਠਾਉਂਦਾ। ਅਸੀਂ ਇਹ ਸੋਚਿਆ ਵੀ ਰਾਤ ਨੂੰ 12-1 ਵਜੇ ਤੱਕ ਚੰਗੇ ਰੱਜ ਕੇ ਪ੍ਰਸ਼ਾਦਿਆਂ ਨਾਲ ਤੇ 3-4 ਸਬਜ਼ੀਆਂ ਜਦੋਂ ਸਾਹ ਨਾ ਨਿਕਲੇ ਤੇ ਉਦੋਂ ਥਾਲੀ ਛੱਡੀ ਰੱਜ ਕੇ ਸੌ ਗਏ ਤੇ ਸਵੇਰੇ ਅਗਲੇ ਦਿਨ 10 ਵਜੇ ਉੱਠੇ ਕਹਿੰਦੇ ਸੁੱਤਿਆਂ ਨੂੰ ਉਠਾ ਲਏਗਾ ਜਦੋਂ ਉਠਾਏਗਾ ਰੱਜ ਕੇ ਸੌ ਨਹੀਂ ਇਹਨਾਂ ਸੁੱਤਿਆਂ ਨੂੰ ਨਹੀਂ ਜੇ ਉਠਾਉਂਦਾ ਉਹ ਸੁੱਤੇ ਕਿਹੜੇ ਨੇ ਜਿਹੜੇ ਸਵੇਰੇ ਅੰਮ੍ਰਿਤ ਵੇਲੇ ਉੱਠੇ ਤੇ ਕੰਮ ਵੀ ਕਰਨਾ ਪਿਆ ਸਾਰਾ ਦਿਨ ਪਰ ਉਹਨਾਂ ਸਵੇਰਾ ਨਹੀਂ ਖੰਜਾਇਆ ਸਵੇਰੇ ਜਾਗ ਪਏ ਤੇ ਆਖਰ ਸਰੀਰ ਸੀ ਤੇ ਸਰੀਰ ਨੇ ਫਿਰ ਨੀਂਦ ਲੈ ਲਈ ਉਹ ਡਿੱਗ ਪਿਆ ਜਾਗਦੇ ਜਾਗਦੇ ਸੌ ਗਏ ਨਾਮ ਜਪਦੇ ਜਪਦੇ ਸਿਰ ਡਿੱਗ ਪਿਆ ਤੇ ਸੌ ਗਏ ਤੇ ਰੱਬ ਨੂੰ ਤਰਸ ਆ ਗਿਆ ਉਹ ਵੇਖੋ ਕਿੰਨਾ ਚੰਗਾ ਬੰਦਾ ਹੈ ਸਰੀਰ ਵੀ ਥੱਕਿਆ ਸੂ ਨੀਂਦ ਵੀ ਪੂਰੀ ਨਹੀਂ ਸੀ ਹੋਈ ਤੇ ਕੰਮ ਵੀ ਇਹਨੂੰ ਬੜਾ ਕਰਨਾ ਪੈਂਦਾ ਹੈ ਤੇ ਵਿਚਾਰਾ ਫਿਰ ਵੀ ਹੁਕਮ ਮੰਨਦਾ ਸਵੇਰੇ ਉੱਠਿਆ ਤੇ ਹੁਣ ਨੀਂਦ ਕਰਕੇ ਸੌਂ ਗਿਆ ਡਿੱਗ ਪਿਆ ਉਹਦੇ ਉੱਤੇ ਉਹਨਾਂ ਨੂੰ ਆ ਜਾਂਦੀ ਤਰਸ ਤਰਸ ਕਰਕੇ ਫਿਰ ਆ ਕੇ ਬਾਂਹ ਫੜ ਕੇ ਠਾਂਦਾ ਵੀ ਉੱਠ ਗੁਰੂ ਕੇ ਪਿਆਰਿਆ ਆ ਮੈਂ ਤੇਰੀਆਂ ਨੀਂਦਾਂ ਖਤਮ ਕਰਦਿਆਂ ਸਦਾ ਵਾਸਤੇ ਇਹ ਉਹਨਾਂ ਨੂੰ ਉਠਾਉਂਦਾ ਉਹਨਾਂ ਨੂੰ ਸਾਹਿਬ ਕਹਿੰਦੇ ਇੱਕ ਨਾ ਸੁੱਤਿਆਂ ਦੇ ਉਠਾਲ ਇੱਕ ਨਾ ਨੂੰ ਸੁੱਤਿਆਂ ਨੂੰ ਵੀ ਠਾ ਦਿੰਦਾ ਤੇ ਇੱਕ ਜਾਂ ਗੰਦੇ ਨਾ ਲਹਿਣ ਇੱਕ ਜਾਗਦਿਆਂ ਨੂੰ ਵੀ ਨਹੀਂ ਮਿਲਦਾ ਕਿਉਂਕਿ ਉਹ ਜਾਗਣ ਦਾ ਹੰਕਾਰ ਕਰ ਲੈਂਦੇ ਨੇ ਇਹ ਤੇ ਇਹ ਵੀ ਅਰਥ ਹੈ ਕਈ ਇੱਥੇ ਗਿਆਨ ਦਾ ਹੰਕਾਰ ਕਰ ਲੈਂਦੇ ਨੇ ਉਹ ਗਿਆਨੀਆਂ ਨੂੰ ਪਿੱਛੇ ਕਰ ਦਿੰਦਾ ਤੇ ਅਗਿਆਨੀਆਂ ਨੂੰ ਪਹਿਲਾਂ ਆ ਕੇ ਉਹਨਾਂ ਦੀ ਬਾਂਹ ਫੜ ਲੈਂਦਾ ਜਿਹੜੇ ਬਹੁਤਾ ਅੱਗੇ ਅੱਗੇ ਹੁੰਦੇ ਨੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਹੁਣ ਅੱਗੇ ਬੈਠੋ ਪਿਛਲਿਆਂ ਨੂੰ ਜਾ ਕੇ ਰੱਬ ਬੜਾ ਮੌਜੀ ਹੈ ਇਹ ਬੇਪਰਵਾਹ ਹੈ ਉਹ ਕਿਵੇਂ ਦੇ ਨੇ ਜਿਨ੍ਹਾਂ ਨੂੰ ਸੁੱਤਿਆਂ ਨੂੰ ਉਠਾਉਂਦਾ ਉਹ ਅਗਲੇ ਸਲੋਕ ਵਿਚ ਦੱਸਿਆ ਉਨ੍ਹਾਂ ਦੇ ਗੁਣ ਕੀ ਨੇ ਜਿਨ੍ਹਾਂ ਨੂੰ ਸੁੱਤਿਆਂ ਨੂੰ ਉਠਾਇਆ ਸਾਹਿਬ ਕਹਿੰਦੇ ਮਹੱਲਾ ਪਹਿਲਾ ਸਿਦਕ ਸਬੂਰੀ ਸਾਧਕਾਂ ਸਬਰ ਤੋਸਾ ਮਲਾਇਕਾਂ ਉਨ੍ਹਾਂ ਦੇ ਕੋਲ ਕੀ ਹੈ ਜਿਵੇਂ ਰੱਬ ਇੰਨਾ ਮੋਹਿਆ ਗਿਆ ਸੁੱਤਿਆਂ ਨੂੰ ਆ ਕੇ ਠਾ ਦਿੱਤਾ ਕਹਿੰਦੇ ਉਨ੍ਹਾਂ ਦੇ ਕੋਲ ਸਬਰ ਦਾ ਖਜ਼ਾਨਾ ਹੈ ਸਬਰ ਦੀ ਭਰੋਸੇ ਦੀ ਤੇ ਸਿਦਕ ਦੀ ਖੁਰਾਕ ਹੈ ਉਨ੍ਹਾਂ ਕੋਲ ਤਿੰਨ ਗੁਣ ਨੇ ਸਿਦਕ ਸਿਦਕ ਦਾ ਅਰਥ ਹੈ ਭਰੋਸਾ ਸਿਦਕ 50 ਸਾਲ ਲੰਘ ਗਏ ਨਿਤਨੇਮ ਕਰਦਿਆਂ ਅਜੇ ਕੋਈ ਰਸ ਨਹੀਂ ਆਇਆ ਉਨ੍ਹਾਂ ਨੂੰ ਕੋਈ ਆਨੰਦ ਨਹੀਂ ਆਇਆ ਤੇ ਕਿਸੇ ਨੇ ਪੁੱਛ ਲਿਆ ਵੀ ਕੋਈ ਰਸ ਆਏ ਤੇ ਚੁੱਪ ਕਰ ਗਏ ਚੁੱਪ ਕਿਉਂ ਕੀਤੇ ਰਸ ਤੇ ਆਇਆ ਨਹੀਂ ਪਰ ਜੇ ਦੱਸਣ ਵੀ ਨਹੀਂ ਆਇਆ ਤੇ ਇਹਦੇ ਵਿਚ ਗੁਰੂ ਤੋਂ ਭਰੋਸਾ ਦੂਜਿਆਂ ਦਾ ਵੀ ਉੱਠੇਗਾ ਚੁੱਪ ਕਰ ਗਏ ਕਹਿੰਦੇ ਵੀ ਜਦੋਂ ਗੁਰੂ ਕਿਰਪਾ ਕਰੇਗਾ ਹੋ ਜਾਏਗਾ ਦੂਜਾ ਕਹਿੰਦਾ ਇਹਦਾ ਮਤਲਬ ਤੈਨੂੰ ਆਇਆ ਨਹੀਂ ਤੂੰ ਦੱਸਦਾ ਕਿਉਂ ਨਹੀਂ ਕਹਿੰਦੇ ਨਹੀਂ ਜੇ ਮੈਂ ਕਵਾਂ ਰਸ ਨਹੀਂ ਆਇਆ ਤੇ ਇਹਦੇ ਨਾਲ ਗੁਰੂ ਤੇ ਭਰੋਸਾ ਘਟੇਗਾ ਇਹ ਉਹ ਸਿਦਕ ਵਿਚ ਜਾਂਦੇ ਨੇ ਉਹਨਾਂ ਦਾ ਮਕਸਦ ਹੁੰਦਾ ਹੈ ਗੁਰੂ ਦਾ ਹੁਕਮ ਮੰਨਣਾ ਕੀ ਮਿਲਿਆ ਤੇ ਕੀ ਨਹੀਂ ਮਿਲਿਆ ਗੁਰੂ ਜਾਣੇ ਉਹ ਗੁਰੂ ਨੂੰ ਅਲਾਮੇ ਕਦੀ ਨਹੀਂ ਦਿੰਦੇ ਸਿਦਕ ਵਿਚ ਜਾਂਦੇ ਨੇ ਉਹਨਾਂ ਸਿਦਕ ਵਾਲਿਆਂ ਨੂੰ ਸੁੱਤਿਆਂ ਨੂੰ ਆ ਕੇ ਠਾ ਲੈਂਦਾ ਤੇ ਕਹਿੰਦੇ ਸਾਧਕ ਉਹ ਸਾਧਕ ਨੇ ਉਡੀਕ ਕਰਨ ਵਾਲੇ ਸਬਰ ਸੰਤੋਖ ਦਾ ਉਨ੍ਹਾਂ ਕੋਲ ਇੱਕੋ ਹੀ ਚੀਜ਼ਾਂ ਨੇ ਥੋੜੇ ਥੋੜੇ ਸਬਰ ਨਾਲ ਉਨ੍ਹਾਂ ਕੋਲ ਸਬੂਰੀ ਏ ਖੁਰਾਕ ਹੈ ਸਿਦਕ ਦੀ ਭਰੋਸੇ ਦੀ ਵਿਸ਼ਵਾਸ ਦੀ ਤੋਸਾ ਮਲਾਇਕਾਂ ਰੱਬ ਦੇ ਫਕੀਰਾਂ ਦੇ ਕੋਲ ਜਿਨ੍ਹਾਂ ਨੂੰ ਪਿਆਰ ਕਰਦਾ ਇਹ ਸਾਰੇ ਖਜ਼ਾਨੇ ਹੁੰਦੇ ਨੇ ਕਹਿੰਦੇ ਦੀਦਾਰ ਪੂਰੇ ਪਾਏ ਸਾਂ ਥਾਂ ਨਾਹੀ ਖਾਏਕਾ ਦਾ ਅਰਥ ਹੁੰਦਾ ਕੱਲੀਆਂ ਗੱਲਾਂ ਕਰਨ ਵਾਲੇ ਕਹਿੰਦੇ ਉਹਦੇ ਦਰ ਤੇ ਕੱਲੀਆਂ ਗੱਲਾਂ ਕਰਨ ਵਾਲਿਆਂ ਨੂੰ ਕੋਈ ਥਾਂ ਨਹੀਂ ਜੇ ਉਥੇ ਤੇ ਦੀਦਾਰ ਹੁੰਦਾ ਪੂਰਿਆਂ ਨੂੰ ਪੂਰੇ ਕੌਣ ਨੇ ਜਿਨ੍ਹਾਂ ਨੇ ਆਪਣਾ ਸਿਰ ਲਾ ਕੇ ਗੁਰੂ ਨੂੰ ਦੇ ਦਿੱਤਾ ਕਦੀ ਪਰਤ ਕੇ ਨਹੀਂ ਕਿਹਾ ਵੀ ਮੇਰਾ ਜੀ ਨਹੀਂ ਕਰਦਾ ਜੀ ਮੇਰੀ ਮਰਜ਼ੀ ਨਹੀਂ ਮੇਰਾ ਮਨ ਨਹੀਂ ਕਰਦਾ ਉਹ ਕਹਿੰਦੇ ਵੀ ਮਰਜ਼ੀ ਸਾਡੀ ਹੁਣ ਕਿਉਂ ਰਹੇ ਜਦੋਂ ਅਸੀਂ ਤੇਰੇ ਦਰ ਤੇ ਆ ਕੇ ਬਹਿ ਗਏ ਟਿਕ ਗਏ ਇੱਥੇ ਮਰਜ਼ੀ ਦਾ ਸਵਾਲ ਹੀ ਨਹੀਂ ਤੁਸੀਂ ਹੁਕਮ ਕਰੋ ਰਾਤ ਨੂੰ ਕਰ ਦਿਓ ਤੇ ਤਾਂ ਵੀ ਪ੍ਰਵਾਨ ਦਿਨੇ ਕਰੋ ਤੇ ਤਾਂ ਵੀ ਪ੍ਰਵਾਨ ਕਹਿੰਦੇ ਉਨ੍ਹਾਂ ਨੂੰ ਥਾਂ ਮਿਲਦੀ ਥਾਂ ਨਹੀਂ ਖਾਏਗਾ ਕੱਲੀਆਂ ਸਿਧਾਂਤ ਘੜਨ ਵਾਲਿਆਂ ਨੂੰ ਇੱਥੇ ਥਾਂ ਨਹੀਂ ਮਿਲਦੀ ਉੱਥੇ ਸਿਰ ਦੇਣਾ ਪੈਂਦਾ ਪੌੜੀ ਸਭ ਆਪੇ ਤੁਧ ਉਪਾਏ ਕੈ ਆਪਕਾਰ ਲਾਈ ਫਿਰ ਜਿਹੜੇ ਜਿਨ੍ਹਾਂ ਸੁੱਤਿਆਂ ਨੂੰ ਜਗਾਉਂਦਾ ਹੈ ਨਾ ਤੇ ਜਾਗਦਿਆਂ ਸਾਰੇ ਉਨ੍ਹਾਂ ਦੀ ਦ੍ਰਿਸ਼ਟੀ ਖੁੱਲ ਜਾਂਦੀ ਅੱਖ ਖੁੱਲ ਜਾਂਦੀ। ਪਹਿਲਾਂ ਤੇ ਨਜ਼ਰ ਸੀ ਇਸ ਘੇਰੇ ਵਿਚ, ਛੋਟੇ ਜਿਹੇ ਆਪਣੇ ਘਰ ਵਿਚ, ਆਪਣੇ ਕਮਰੇ ਵਿਚ, ਆਪਣੇ ਪਰਿਵਾਰ ਤੱਕ ਸੀਮਤ। ਜਦੋਂ ਰੱਬ ਨੇ ਸੁੱਤਿਆਂ ਦੀ ਅੱਖ ਖੋਲੀ ਆ ਕੇ ਅੰਦਰੋਂ ਜਗਾ ਦਿੱਤਾ ਤੇ ਇਕ ਅੱਖ ਖੁੱਲ ਗਈ, ਸਾਰੀ ਸ੍ਰਿਸ਼ਟੀ ਦਿਸਣ ਲੱਗ ਪਈ। ਸਾਰੀ ਸ੍ਰਿਸ਼ਟੀ ਦਿਸੀ ਤੇ ਬਣਾਉਣ ਵਾਲਾ ਵੀ ਦਿਸ ਪਿਆ। ਕਿੰਨੇ ਬਣਾਈ? ਸਭ ਆਪੇ ਤੁਧ ਉਪਾਇਕ ਹੈ। ਤੂੰ ਸਾਰੀ ਸ੍ਰਿਸ਼ਟੀ ਤੇ ਆਪ ਹੀ ਬਣਾਈਏ, ਆਪ ਕਾਰੈ ਲਾਈ ਤੇ ਸਾਰਿਆਂ ਨੂੰ ਕੰਮੇ ਲਾਇਆ ਹੋਇਆ। ਤੂੰ ਆਪੇ ਵੇਖ ਵਿਗਸਦਾ ਆਪਣੀ ਵਡਿਆਈ। ਕਹਿੰਦੇ ਫਿਰ ਤੂੰ ਇਹ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਤੇ ਬੜਾ ਮੌਜੀ ਏ, ਬੜਾ ਬੇਪਰਵਾਹ ਏ, ਵੱਖਰੇ ਵੱਖਰੇ ਬੰਦੇ ਪੈਦਾ ਕਰ ਦੇਣਾ। ਉਹ ਫਿਰ ਕਈ ਵਾਰੀ ਆਪਸ ਵਿਚ ਖਹਿੰਦੇ ਵੀ ਨੇ, ਝਗੜਦੇ ਤੇ ਆਪ ਪਾਸੇ ਹੋ ਕੇ ਹੱਸਦਾ ਵੀ। ਵੇਖੋ ਕਿਵੇਂ ਇਹ ਆਪਸ ਵਿਚ ਲੜੀ ਜਾਂਦੇ, ਜਿਵੇਂ ਇੱਥੇ ਕਿਲਾ ਗੱਡਿਆ ਹੁੰਦਾ ਵੀ ਪਤਾ ਨੀ ਲੱਖਾਂ ਸਾਲ ਇੱਥੇ ਰਹਿਣਾ। ਇਹ ਕਿਵੇਂ ਦੇ ਬਣ ਗਏ ਨੇ? ਇਸ ਤਰ੍ਹਾਂ ਜਿਨ੍ਹੇ ਪੈਦਾ ਕੀਤੀ ਏ ਉਹਨੂੰ ਪੈਦਾ ਕਰਕੇ ਕੰਮੇ ਲਾਉਂਦਾ ਤੇ ਫਿਰ ਉਨ੍ਹਾਂ ਦੇ ਚੋਜ ਤਮਾਸ਼ੇ ਵਹਿੰਦਾ ਵੀ ਆਪਸ ਵਿਚ ਕਿਵੇਂ ਭਿੜਦੇ ਟੁਰਦੇ ਨੇ। ਕਈ ਹੰਕਾਰੀ ਬੜੇ ਨੇ, ਹੰਕਾਰੀਆਂ ਨੂੰ ਵੇਖ ਕੇ ਹੱਸਦਾ। ਇਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਜਿਨ ਉਪਾਈ ਰੰਗ ਰਵਾਈ। ਜਿਨ੍ਹੇ ਸ੍ਰਿਸ਼ਟੀ ਪੈਦਾ ਕੀਤੀ ਏ, ਦੁਨੀਆਂ ਪੈਦਾ ਕੀਤੀ ਏ, ਉਹਨੇ ਰੰਗਾਂ ਵਿਚ ਲਾ ਦਿੱਤੀ ਏ। ਜਿਨ ਉਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇਲਾ। ਬਹਿ ਕੇ ਵੇਖੀ ਆਉਂਦਾ ਵੀ ਕੀ ਕਰਦੇ ਪਏ ਨੇ। ਵੇਖੋ ਵੱਡੇ ਵੱਡੇ ਦਾਅਵੇ ਕਰੀ ਜਾਂਦਾ, ਮੈਂ ਇੰਜ ਕਰ ਦੇਣਾ, ਮੈਂ ਇੰਜ ਨਹੀਂ ਕਰਨ ਦੇਣਾ। ਇਸ ਤਰ੍ਹਾਂ ਵੇਖ ਕੇ ਹੱਸਦਾ। ਕਹਿੰਦੇ ਇਸ ਤਰ੍ਹਾਂ ਤੂੰ ਆਪੇ ਵੇਖ ਵਿਗਸਦਾ, ਤੂੰ ਆਪ ਹੀ ਸ੍ਰਿਸ਼ਟੀ ਨੂੰ ਵੇਖ ਕੇ ਖੁਸ਼ ਹੋਈ ਜਾਂਦਾ। ਆਪਣੀ ਵਡਿਆਈ, ਤੇਰੀ ਵਡਿਆਈ ਬੜੀ ਬਿਆਨ, ਤੂੰ ਉਹ ਵੀ ਵੇਖ ਰਿਹਾ। ਕਹਿੰਦੇ ਹਰ ਤੁਧੋਂ ਬਾਹਰ ਕਿਛ ਨਾਹੀਂ, ਤੂੰ ਸੱਚਾ ਸਾਈਂ। ਜਿਨ੍ਹਾਂ ਸੁੱਤਿਆਂ ਨੂੰ ਜਗਾ ਦਿੱਤਾ ਹੈ ਉਹ ਵਹਿੰਦੇ ਨੇ, ਤੇਰੇ ਤੋਂ ਬਾਹਰ ਕੁਝ ਵੀ ਨਹੀਂ, ਸਾਰਾ ਤੇਰੇ ਹੱਥਾਂ ਵਿਚ ਹੀ। ਤੂੰ ਸੱਚਾ ਸਾਈਂ ਕਾਇਮ ਰਹਿਣ ਵਾਲਾ, ਤੂੰ ਆਪੇ ਆਪ ਵਰਤਦਾ ਸਭਨੀ ਥਾਈਂ। ਸਾਰੇ ਥਾਵਾਂ ਤੇ ਤੂੰ ਆਪ ਹੀ ਵਰਤਦਾ ਹੈ, ਆਪ ਹੀ ਕੰਮ ਕਰ ਰਿਹਾ। ਹਰ ਤਿਸੈ ਤੇ ਆਵ ਹੁ ਸੰਤ ਜਨੋ ਜੋ ਲੈ ਛਡਾਈ। ਹੇ ਸੰਤ ਜਨੋ, ਹੇ ਰੱਬ ਦੇ ਪਿਆਰਿਓ, ਉਸ ਵਾਹਿਗੁਰੂ ਨੂੰ ਧਿਆਓ, ਉਹਦਾ ਨਾਮ ਜਪੋ ਜਿਹੜਾ ਛਡਾਉਣ ਵਾਲਾ, ਮੁਕਤ ਕਰ ਦੇਣ ਵਾਲਾ। ਸਲੋਕ ਮਹੱਲਾ ਪਹਿਲਾ, ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛਾਉ। ਪਹਿਲੇ ਪਾਤਸ਼ਾਹ ਦਾ ਅਗਲਾ ਫਿਰ ਸਲੋਕ ਏ। ਸਾਹਿਬ ਜੀ ਕਹਿੰਦੇ ਨੇ ਅਸਲ ਵਿਚ ਜਿੰਨੇ ਵੀ ਸਰੀਰ ਨੇ ਸਾਰਿਆਂ ਦਾ ਧੁਰ ਕੇਂਦਰ ਇੱਕੋ ਹੀ ਏ, ਆਤਮਾ ਨਹੀਂ ਸਾਰਿਆਂ ਵਿਚ ਵੱਖਰੀ, ਆਤਮਾ ਸਾਰਿਆਂ ਵਿਚ ਇੱਕੋ ਜਿਹੀ ਏ। ਸਭਨਾ ਜੀਆਂ ਇੱਕਾ ਛਾਓ, ਛਾਓ ਦਾ ਅਰਥ ਏ ਜਿੰਦ ਆਤਮਾ। ਆਤਮਾ ਵੱਖਰੀ ਵੱਖਰੀ ਨਹੀਂ, ਆਤਮਾ ਸਾਰਿਆਂ ਵਿਚ ਇੱਕੋ ਏ। ਵੱਖਰੇ ਕਿੱਥੋਂ ਹੋ ਗਏ? ਮਨੁੱਖ ਫੱਕੜ ਜਾਤੀ ਤੇ ਫੱਕੜ ਨਾਉ ਕਹਿਣ ਲੱਗੇ, ਜਿਹੜੇ ਫੱਕੜ ਤੋਲਣ ਵਾਲੇ ਪੰਜਾਬੀ ਵਿਚ ਕਹਿੰਦੇ ਤੇ ਫੱਕੜ ਤੋਲ ਰਿਹਾ। ਫੱਕੜ ਸ਼ਬਦ ਜਿਹੜਾ ਨਾ, ਇਹ ਫੱਕ ਤੋਂ ਬਣਿਆ। ਫੱਕ ਤੁਸੀਂ ਸਮਝਦੇ ਹੋ ਵੀ ਜਦੋਂ ਝੋਨਾ ਆਪਾਂ ਉਹਦੇ ਚੌਲ ਕੱਢਦੇ ਨੇ ਤੇ ਚੌਲ ਵੱਖਰੇ ਹੋ ਜਾਂਦੇ ਤੇ ਫੱਕ ਵੱਖਰੀ ਹੋ ਜਾਂਦੀ। ਇੱਥੇ ਫੱਕੜ ਦੇ ਅਰਥ ਨੇ ਵਾਧੂ ਦੀਆਂ ਗੱਲਾਂ ਕਰਨ ਵਾਲੇ। ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਮੂੰਹ ਸੁੱਕ ਜਾਂਦਾ ਗੱਲਾਂ ਕਰ ਕਰਕੇ, ਕੰਮ ਦੀ ਇੱਕ ਵੀ ਨਹੀਂ ਹੁੰਦੀ। ਜਿਉਂ ਲੱਗਣਗੇ ਸਵੇਰੇ, ਬਸ ਕਿਸੇ ਨਾ ਕਿਸੇ ਲੱਕੜ ਜੀ ਤੇ ਬਹਿ ਜਾਣਗੇ ਆ ਕੇ, ਕੋਲ ਭਾਵੇਂ ਗੰਦੀ ਨਾਲੀ ਥੱਲਿਓ ਲੰਘਦੀ ਹੋਵੇ, ਬਦਬੂ ਦੇ ਉੱਤੇ ਬਹਿ ਕੇ ਸਾਰਾ ਦਿਨ। ਫਲਾਣੇ ਨੇ ਇਹ ਕਿਹਾ, ਜਿਹੜਾ ਕੋਲੋਂ ਲੰਘਿਆ ਉਹਦੇ ਬਾਰੇ ਕਹਿ ਰਿਹਾ ਇਹ ਕਿੱਧਰ ਜਾ ਰਿਹਾ। ਦੂਸਰੇ ਨੇ ਕਿਹਾ ਵੀ ਇੰਜ ਲੱਗਦਾ ਫਲਾਣੇ ਥਾਂ ਤੇ ਜਾ ਰਿਹਾ। ਫਿਰ ਤੀਜੇ ਨੇ ਕਿਹਾ ਨਹੀਂ ਤੈਨੂੰ ਪੂਰੀ ਸਮਝ ਨਹੀਂ। ਇਹਨੂੰ ਕਹਿੰਦੇ ਫੱਕੜ ਤੁਲਨੇ। ਫੱਕੜ ਦਾ ਮਤਲਬ ਜਿਹਦਾ ਕੋਈ ਕੰਮ ਨਹੀਂ ਉਹ ਗੱਲਾਂ ਕਰਨੀ। ਫੱਕੜ ਜਾਤੀ ਫੱਕੜ ਨਾਉ, ਕਹਿੰਦੇ ਜਿੰਦ ਜੋਤ ਤੇ ਸਾਰਿਆਂ ਵਿਚ ਚੁੱਕ ਜਾਈਏ, ਪਰ ਜਿਹੜੇ ਲੋਕਾਂ ਦੇ ਕੰਮ ਹੁੰਦੇ ਨਾ ਫੱਕੜ ਤੁਲਨੇ, ਬਿਨਾਂ ਲੋੜ ਤੋਂ ਬੋਲਣਾ ਤੇ ਐਸੇ ਕੰਮ ਕਰਨੇ ਜਿਨ੍ਹਾਂ ਦਾ ਕੋਈ ਅਰਥ ਨਹੀਂ ਨਿਕਲਦਾ, ਉਨ੍ਹਾਂ ਦਾ ਵੱਖਰਾ ਵੱਖਰਾ ਸੁਭਾਅ ਹੋਣ ਕਰਕੇ, ਉਨ੍ਹਾਂ ਦੇ ਜੋਤ ਇੱਕੋ ਹੈ ਪਰ ਸੁਭਾਅ ਵੱਖਰੇ ਹੋਣ ਕਰਕੇ, ਮਨੁੱਖਾਂ ਦੀ ਜਾਤ ਵੀ ਵੱਖਰੀ ਹੋ ਜਾਂਦੀ ਏ ਤੇ ਉਨ੍ਹਾਂ ਦੇ ਨਾਮ ਹੀ ਵੱਖਰੇ ਪੈ ਜਾਂਦੇ। ਜਾਤ ਸ਼ਬਦ ਵੈਸੇ ਜਾਤ ਪਾਤ ਜਿਹੜਾ ਨਾ, ਇਹਦੇ ਬਾਰੇ ਬੜਾ ਰੌਲਾ ਚੱਲਦਾ। ਵੈਸੇ ਜਾਤ ਦੁਨੀਆਂ ਦੇ ਵਿਚ ਦੋ ਤਰ੍ਹਾਂ ਦੀ ਜਾਤ ਹੈ, ਇੱਕ ਗੁਰਮੁਖ ਹੈ ਤੇ ਇੱਕ ਮਨਮੁਖ। ਇਹ ਦੋ ਕੈਟਾਗਰੀਆਂ ਨੇ ਦੁਨੀਆਂ ਵਿਚ, ਇੱਕ ਗੁਰਮੁਖ ਹੈ ਦੂਜਾ ਮਨਮੁਖ ਹੈ, ਬਾਕੀ ਕੋਈ ਜਾਤ ਨਹੀਂ ਹੈ। ਤੇ ਬੰਦੇ ਦੇ ਕੰਮਾਂ ਤੋਂ ਜਾਤ ਸ਼ਬਦ ਜਿਹੜਾ ਨਾ, ਜਾਤ ਸ਼ਬਦ ਬਣਿਆ ਜਾਣ ਤੋਂ, ਜਾਣ ਬਣਿਆ ਗਿਆਨ ਤੋਂ। ਜਿਹਨੂੰ ਵੇਖ ਕੇ, ਜਿਹਦੇ ਕੰਮਾਂ ਨੂੰ ਵੇਖ ਕੇ ਉਸ ਬੰਦੇ ਦਾ ਗਿਆਨ ਹੋਵੇ, ਉਹ ਉਹਦੀ ਜਾਤ ਹੁੰਦੀ ਹੈ। ਜਿਵੇਂ ਆਪਾਂ ਕਹਿੰਦੇ ਹਾਂ ਇਹ ਬੰਦਾ ਸ਼ਰਾਬ ਪੀ ਰਿਹਾ, ਸ਼ਰਾਬ ਉਹਦੀ ਕਿਰਿਆ ਹੈ, ਉਹਦਾ ਕੰਮ ਹੈ। ਉਹ ਸ਼ਰਾਬ ਪੀਣਾ ਸਾਨੂੰ ਗਿਆਨ ਹੋ ਗਿਆ ਵੀ ਸ਼ਰਾਬ ਪੀ ਰਿਹਾ, ਗਿਆਨ ਤੋਂ ਬਣ ਗਿਆ ਅਸੀਂ ਜਾਣ ਲਿਆ, ਤੇ ਜਾਣ ਤੋਂ ਬਣ ਗਿਆ ਜਾਤ, ਪਹਿਚਾਣ ਆ ਗਈ ਜਾਤਾ, ਜਾਤਾ ਦਾ ਅਰਥ ਪਹਿਚਾਣਿਆ, ਤੇ ਜਾਤ ਤੋਂ ਬਣ ਗਈ ਜਾਤ ਬਰਾਦਰੀ। ਸ਼ਰਾਬ ਪੀਣ ਵਾਲਾ ਉਹਦੀ ਜਾਤ ਹੈ ਸ਼ਰਾਬੀ, ਭੰਗ ਪੀਣ ਵਾਲਾ ਉਹਦੀ ਜਾਤ ਹੈ ਭੰਗੀ, ਤੇ ਪੁਸਤ ਪੀਣ ਵਾਲਾ ਉਹਦੀ ਜਾਤ ਹੈ ਪੁਸਤੀ, ਸੱਚ ਬੋਲਣ ਵਾਲਾ ਉਹਦੀ ਜਾਤ ਹੈ ਸਚਿਆਰ, ਝੂਠ ਬੋਲਣ ਵਾਲਾ ਉਹਦੀ ਜਾਤ ਹੈ ਝੂਠਾ। ਇਸ ਤਰ੍ਹਾਂ ਘੜੇ ਬਣਾਉਣ ਵਾਲਾ, ਘੜੇ ਨੂੰ ਕੁੰਭ ਕਹਿੰਦੇ ਨੇ, ਉਹਨੂੰ ਅਸੀਂ ਕਹਿ ਦਿੱਤਾ ਕੁੰਭਾਰ, ਕੁੰਭਾਰ ਤੋਂ ਕੁਮਾਰ ਬਣ ਗਿਆ ਵਿਗੜ ਕੇ। ਇਸ ਤਰ੍ਹਾਂ ਚਮੜੇ ਦੀ ਜੁੱਤੀ ਗੰਢਣ ਵਾਲਾ, ਉਹਨੂੰ ਕਹਿ ਦਿੱਤਾ ਚਮਿਆਰ, ਸੋਨੇ ਦਾ ਕੰਮ ਕਰਨ ਵਾਲਾ ਸੁਨਾਰ, ਲੋਹੇ ਦਾ ਕੰਮ ਕਰਨ ਵਾਲਾ ਲੁਹਾਰ। ਇਹ ਕੰਮਾਂ ਤੋਂ ਨਾਂ ਪਏ ਸਨ, ਜਾਤਾਂ ਕੋਈ ਨਹੀਂ ਸਨ ਦੁਨੀਆਂ ਦੀ। ਜਿਹੜਾ ਕੋਈ ਕੰਮ ਕਰਦਾ ਉਹ ਜਾਤ ਪੈ ਜਾਂਦੀ। ਇਸ ਤਰ੍ਹਾਂ ਇਹ ਸਾਰੀਆਂ ਨਾਂ ਪੈ ਗਏ ਤੇ ਬਾਅਦ ਵਿਚ ਲੋਕ ਇਨ੍ਹਾਂ ਦੇ ਨਾਂ ਤੇ ਲੜਨ ਲੱਗ ਪਏ ਕੰਮਾਂ ਦੇ। ਮੂਰਖਤਾ ਇੰਨੀ ਹੈ ਦੁਨੀਆਂ ਵਿਚ, ਜਾਤਾਂ ਦਾ ਕੋਈ ਆਧਾਰ ਹੀ ਨਹੀਂ ਦੁਨੀਆਂ ਵਿਚ। ਕੰਮਾਂ ਦੇ ਆਧਾਰ ਤੇ ਜਿਹੜੇ ਨਾਂ ਪੈਂਦੇ ਉਨ੍ਹਾਂ ਨੂੰ ਜਾਤ ਕਹਿੰਦੇ, ਵੀ ਇਥੋਂ ਇਹ ਜਾਣਿਆ ਜਾਂਦਾ ਵੀ ਕੀ ਕੰਮ ਕਰਦਾ, ਉਥੋਂ ਜਾਤ ਉਹਦੀ ਜਾਣੀ ਜਾਂਦੀ ਹੈ। ਇਹ ਜਾਤਾਂ ਪਾਤਾਂ ਜਿਹੜੀਆਂ ਬਾਅਦ ਵਿਚ ਲੜਾਈਆਂ ਝਗੜਿਆਂ ਪਾਉਣ ਲਈ ਬੇਸਮਝੀ ਕਰਕੇ ਸਾਰੀਆਂ ਚੀਜ਼ਾਂ ਪਈਆਂ ਨੇ। ਸਾਹਿਬ ਕਹਿੰਦੇ ਨੇ ਫੱਕੜ ਜਾਤੀ, ਜਦੋਂ ਉਨ੍ਹਾਂ ਨੇ ਕੰਮ ਹੀ ਫੱਕੜਾਂ ਵਾਲੇ ਕੀਤੇ ਤੇ ਜਾਤ ਵੀ ਫੱਕੜਾਂ ਵਾਲੀ, ਫੱਕੜ ਹੀ ਕਹਿਣਾ ਸੀ ਉਹਨੂੰ, ਫੱਕੜ ਨਾਂ, ਉਨ੍ਹਾਂ ਦਾ ਨਾਂ ਵੀ ਝੂਠੇ ਵਿਅਰਥ ਲੋਕ ਪੈ ਗਿਆ। ਕਹਿਣ ਲੱਗੇ ਸਭਨਾ ਜੀਆਂ ਇੱਕੋ ਇੱਕਾ ਛਾਓ, ਪਰ ਅਸਲ ਵਿਚ ਜੋਤ ਸਾਰਿਆਂ ਵਿਚ ਇੱਕੋ ਜਿਹੀ ਹੈ। ਇਨ੍ਹਾਂ ਦੇ ਵਿਚੋਂ ਸਾਹਿਬ ਕਹਿੰਦੇ ਆ ਪਹੁੰਚੇ ਕੋ ਭਲਾ ਕਹਾਏ, ਜੇ ਕੋਈ ਗਲਤੀ ਕਰ ਲੈ ਵੀ ਆਪਣੇ ਆਪ ਨੂੰ ਕੋਈ ਚੰਗਾ ਬਣਾਉਣ ਦੀ ਜਾਂ ਚੰਗਾ ਅਖਵਾਉਣ ਦੀ ਇਹ ਕੋਸ਼ਿਸ਼ ਕਰੇ, ਬਣਾਏ ਤਾਂ ਕੋਈ ਹਰਜ ਨਹੀਂ, ਪਰ ਕੱਲਾ ਕਹਾਉਂਦੇ ਹਾਂ ਅਸੀਂ ਬਣਦੇ ਨਹੀਂ। ਜੇ ਕੋਈ ਆਪਣੇ ਆਪ ਨੂੰ ਭਲਾ ਕਹਾਉਣ ਦੀ ਕੋਸ਼ਿਸ਼ ਕਰੇ, ਪਰ ਨਾਨਕ ਤਾਂ ਪਰ ਜਾਪੈ ਜਾਂ ਪਤ ਲਿਖ ਪਾਏ, ਚੰਗਾ ਤੇ ਤਾਂ ਹੋਵੇਗਾ ਜੇ ਵਾਹਿਗੁਰੂ ਨੇ ਕਹਿ ਦਿੱਤਾ ਚੰਗਾ, ਜੇ ਗੁਰੂ ਨੇ ਕਹਿ ਦਿੱਤਾ ਚੰਗਾ, ਨਹੀਂ ਤਾਂ ਪਤ ਲੇਖੇ ਵਿਚ ਨਹੀਂ ਪੈਂਦੀ। ਉਨ੍ਹਾਂ ਦੀ ਪਤ ਲੇਖੇ ਵਿਚ ਪੈਂਦੀ ਜਿਹੜੇ ਵਾਹਿਗੁਰੂ ਦੇ ਦਰ ਤੇ ਚੰਗੇ ਹੋ ਜਾਂਦੇ ਨੇ। ਮਹੱਲਾ ਦੂਜਾ ਜਿਸ ਪਿਆਰੇ ਸਿਉਂਦੇ ਹੋ ਤਿਸ ਆਗੈ ਮਰ ਚੱਲੀ ਐ। ਇਹ ਉੱਚੀ ਜਾਤ ਕਿਵੇਂ ਬਣੇਗੀ, ਭਲਾ ਕਿਵੇਂ ਹੋਵੇਗਾ, ਮਨੁੱਖ ਆਨੰਦ ਕਿਵੇਂ ਆਵੇਗਾ? ਕਹਿਣ ਲੱਗੇ ਜਿਸ ਪਿਆਰੇ ਨਾਲ ਪਿਆਰ ਹੈ ਨਾ, ਉਹਦੇ ਅੱਗੇ ਆਪਣਾ ਜੀਵਨ ਸੌਂਪ ਦਈਏ, ਤੇ ਸਿਆਗੈ ਮਰ ਚੱਲੀਐ, ਉਹਦੇ ਅੱਗੇ ਆਪਣਾ ਜੀਵਨ ਸਮਰਪਿਤ ਕਰ ਦਈਏ, ਉਸ ਗੁਰੂ ਦੇ ਹੁਕਮ ਵਿਚ ਚੱਲੀਏ। ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਇਸ ਤਰ੍ਹਾਂ ਦਾ ਜੀਵਨ ਤੇ ਉਨ੍ਹਾਂ ਨੂੰ ਫਿਟਕਾਰ ਵਰਗਾ ਲੱਗਦਾ ਵੀ ਗੁਰੂ ਦੇ ਪਿੱਛੇ, ਯਾਨੀ ਕਿ ਗੁਰੂ ਤੋਂ ਮੁਨਕਰ ਹੋ ਕੇ ਜਿਉਣਾ, ਇਹ ਸੰਸਾਰਕ ਰਸਾਂ ਵਿਚ ਡਿੱਗੇ ਰਹਿਣਾ, ਇਹ ਤ੍ਰਿਗ ਹੈ ਜੀਵਨ। ਇਹ ਜੀਵਨ ਨਾਲ ਸੰਬੰਧਿਤ ਜਿਹੜੇ ਨੇ, ਇਹ ਗੁਣਾਂ ਨਾਲ ਸੰਬੰਧਿਤ ਅਰਥ ਨੇ। ਪਰ ਸਿੱਖ ਇਹ ਵੀ ਜ਼ਰੂਰ, ਗੁਰੂ ਅੰਗਦ ਦੇਵ ਜੀ ਦਾ ਸਲੋਕ ਹੈ, ਠੀਕ ਉਨ੍ਹਾਂ ਨੇ ਉਸ ਵੇਲੇ ਇਹ ਵੀ ਕਿਹਾ ਹੋਵੇਗਾ ਵੀ ਜਿਸ ਗੁਰੂ ਨਾਨਕ ਨਾਲ ਇੰਨਾ ਪਿਆਰ ਸੀ, ਚੰਗਾ ਹੁੰਦਾ ਉਨ੍ਹਾਂ ਤੋਂ ਪਹਿਲਾਂ ਦੁਨੀਆਂ ਤੋਂ ਤੁਰ ਜਾਂਦੇ। ਕਿਉਂਕਿ ਇਕ ਵਾਰੀ ਸਰੀਰਕ ਵਿਛੋੜਾ ਤੇ ਪਿਆਰ ਨਾ ਦੁਨੀਆਂ ਚ ਵੱਖਰੇ ਹੋਏ, ਭਾਵੇਂ ਜੋਤ ਇਕੋ ਸਨ, ਉਹੀ ਸਰੂਪ ਗੁਰੂ ਨਾਨਕ ਸਾਹਿਬ ਬਣੇ। ਇਹ ਅਰਥ ਉਥੇ ਵੀ ਲੱਗਦੇ ਨੇ, ਅਰਥ ਇੱਥੇ ਵੀ ਲੱਗਦੇ ਨੇ, ਦੋਵਾਂ ਤੋਂ ਆਪਾਂ ਲਾਭ ਲੈਣਾ। ਪੌੜੀ ਦੁੱਧ ਆਪੇ ਧਰਤੀ ਸਾਜੀ ਐ, ਚੰਦ ਸੂਰਜ ਦੋਏ ਦੀਵੇ। ਉਸ ਵਾਹਿਗੁਰੂ ਨੇ ਆਪਣੀ ਖੇਡ ਖੇਡੀ, ਇਸ ਧਰਤੀ ਦੀ ਸਾਜਨਾ ਕੀਤੀ, ਤੇ ਚੰਦਰਮਾ ਤੇ ਸੂਰਜ ਦੋਏ ਇਹਦੇ ਉੱਤੇ ਦੀਵੇ ਰੱਖ ਦਿੱਤੇ ਚਾਨਣ ਵਾਸਤੇ। ਦਸ ਚਾਰ ਹੱਟ ਤੁਧ ਸਾਜਿਆ ਵਾਪਾਰ ਕਰੀਵੇ। ਕਹਿਣ ਲੱਗੇ ਦਸ ਤੇ ਚਾਰ ਚੌਦਾਂ ਹੱਟ ਬਣਾਏ ਇਸ ਬ੍ਰਹਿਮੰਡ ਦੇ ਵਿਚ, ਚੌਦਾਂ ਲੋਕ ਬਣਾਏ, ਤੇ ਕਹਿੰਦੇ ਇਹ ਸਾਰਾ ਸਾਜਨਾ ਕੀਤੀ ਤੇ ਜੀਵਾਂ ਨੂੰ ਇੱਥੇ ਵਪਾਰ ਲੈਣ ਦੇਣ ਵਿੱਚ ਲਾ ਦਿੱਤਾ ਹੈ। ਇੱਕ ਨਾਂ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ। ਪਰ ਇਨ੍ਹਾਂ ਵਿਚੋਂ ਜਿਹੜੇ ਮਨੁੱਖ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਦੇ ਨੇ, ਗੁਰੂ ਦੇ ਮਾਰਗ ਤੇ ਤੁਰਨ ਵਾਲੇ ਗੁਰਮੁਖ ਨੇ ਜਿਹੜੇ, ਉਨ੍ਹਾਂ ਨੂੰ ਨਾਮ ਦਾ ਲਾਭ ਇਨ੍ਹਾਂ ਸਾਰੇ ਬ੍ਰਹਿਮੰਡ ਵਿਚ ਮਿਲਦਾ ਹੈ। ਤਿੰਨ ਜਮ ਕਾਲ ਨ ਵਿਆਪਾਈ ਜਿਨ ਸੱਚ ਅੰਮ੍ਰਿਤ ਪੀਵੇ। ਉਹ ਫਿਰ ਜਮਕਾਲ ਮੌਤ ਜਮਾ ਦੀ ਪਕੜ ਵਿਚ ਨਹੀਂ ਆਉਂਦੇ, ਵਿਆਪਦਾ ਨਹੀਂ। ਜਿਨ੍ਹਾਂ ਨੇ ਸੱਚੇ ਨਾਮ ਰੂਪੀ ਅੰਮ੍ਰਿਤ ਨੂੰ ਪਾਨ ਕਰ ਲਿਆ ਪੀਤਾ ਹੈ, ਉਹ ਆਪ ਛੁੱਟੇ ਪਰਵਾਰ ਸਿਉ ਤਿੰਨ ਪਿੱਛੇ ਸਭ ਜਗਤ ਛੁਟੀਵੇ। ਉਹ ਆਪ ਮਾਇਆ ਤੋਂ ਮੁਕਤ ਹੋ ਗਏ ਨੇ, ਸੰਸਾਰ ਤੋਂ ਮੁਕਤ ਹੋ ਗਏ ਨੇ, ਉਹ ਪਰਿਵਾਰ ਉਨ੍ਹਾਂ ਦਾ ਛੁੱਟ ਗਿਆ ਤੇ ਸਾਰਾ ਜਗਤ ਉਨ੍ਹਾਂ ਦੇ ਪਿੱਛੇ ਛੁੱਟ ਸਕਦਾ ਹੈ। ਉਨ੍ਹਾਂ ਵਿਚ ਇੰਨੀ ਬਰਕਤ ਵਾਹਿਗੁਰੂ ਨੇ ਭਰੀ ਹੈ। ਸਲੋਕ ਮਹੱਲਾ ਪਹਿਲਾ ਕੁਦਰਤ ਕਰ ਕੇ ਵਸਿਆ ਸੋਏ, ਵਖਤ ਵਿਚਾਰੇ ਸੋ ਬੰਦਾ ਹੋਏ। ਵਾਹਿਗੁਰੂ ਅਕਾਲ ਪੁਰਖ ਜੀ ਕਿੱਥੇ ਰਹਿੰਦੇ ਨੇ, ਉਹਨੇ ਆਪਣਾ ਉਹਨਾਂ ਨੇ ਆਪਣੀ ਥਾਂ ਕਿੱਥੇ ਬਣਾਈ, ਜਗ੍ਹਾ ਕਿੱਥੇ ਬਣਾਈ ਏ? ਕਹਿੰਦੇ ਉਹਨੇ ਕੁਦਰਤ ਸਾਜੀ ਏ, ਸੰਸਾਰ ਸਾਜਿਆ ਤੇ ਉਸ ਕੁਦਰਤ ਰੂਪੀ ਕੋਠਾ ਬਣਾ ਕੇ ਆ ਜਿੰਨੇ ਜੀਵ ਬਣਾਏ ਨੇ, ਰੁੱਖ ਬਣਾਏ ਨੇ, ਬਿਰਖ ਬਣਾਏ ਨੇ, ਇਸ ਕੁਦਰਤ ਦੇ ਵਿਚ ਹੀ ਉਹ ਵਸਿਆ ਹੋਇਆ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਤੇ ਜੇ ਮਨੁੱਖ ਇਸ ਵਕਤ ਦੇ ਵਿਚ ਜਿਹੜਾ ਉਹਨੂੰ ਮਨੁੱਖੀ ਜੀਵਨ ਦਾ ਸਮਾਂ ਮਿਲਿਆ, ਜੇ ਗੁਰੂ ਕੇ ਸ਼ਬਦ ਦੀ ਵਿਚਾਰ ਕਰੇ ਇਸ ਵਕਤ ਦੇ ਵਿਚ ਕਿ ਆ ਮਨੁੱਖੀ ਸਰੀਰ ਵਾਹਿਗੁਰੂ ਜੀ ਨੂੰ ਮਿਲਣ ਵਾਸਤੇ ਮਿਲਿਆ ਤੇ ਉਸ ਵਸੇ ਹੋਏ ਨੂੰ ਲੱਭ ਲੈਂਦਾ ਤੇ ਉਹ ਕਹਿੰਦਾ ਕੁਦਰਤ ਹੈ ਕੀਮਤ ਨਹੀਂ ਪਾਏ। ਵਾਹਿਗੁਰੂ ਦੀ ਕੁਦਰਤ, ਵਾਹਿਗੁਰੂ ਦੇ ਦੁਆਰਾ ਬਣਾਈ ਹੋਈ ਬ੍ਰਹਿਮੰਡ ਦੀ ਬਣਤਰ ਤਾਂ ਹੈ, ਪਰ ਇਹਦਾ ਕੋਈ ਅੰਤ ਤੇ ਕੀਮਤ ਨਹੀਂ ਪਾ ਸਕਦਾ। ਜਾਂ ਕੀਮਤ ਪਾਏ ਤਾਂ ਕਹੀਂ ਨਾ ਜਾਏ। ਜਿਨ੍ਹਾਂ ਨੇ ਇਸ ਉਹਦੀ ਬਣਾਈ ਹੋਈ ਕੁਦਰਤ ਦੀ ਕੀਮਤ ਪਾ ਵੀ ਲਈ, ਭਾਵ ਵੇਖ ਵੀ ਲਿਆ, ਉਨ੍ਹਾਂ ਕੋਲ ਇਸ ਤਰ੍ਹਾਂ ਦੇ ਕੋਈ ਸ਼ਬਦ ਨਹੀਂ ਜੁੜਦੇ ਜਿਨ੍ਹਾਂ ਨਾਲ ਇਹਦੀ ਵਿਆਖਿਆ ਕਰ ਸਕਣ। ਸ਼ਰੈ ਸ਼ਰੀਅਤ ਕਰਹਿ ਵਿਚਾਰ, ਜਿਹੜੇ ਸ਼ਰ੍ਹਾਂ ਵਿਚ ਰਹਿਣ ਵਾਲੇ ਮੁਸਲਮਾਨ ਆਦਿਕ ਲੋਕ ਨੇ, ਸ਼ਰ੍ਹਾਂ ਰੱਖਦੇ ਨੇ, ਸ਼ਰ੍ਹਾਂ ਦੇ ਅਰਥ ਵੈਸੇ ਮਰਿਆਦਾ, ਤੇ ਸ਼ਰੀਅਤ ਦੇ ਵਿਚ ਰਹਿ ਕੇ, ਸ਼ਰ੍ਹਾਂ ਦੇ ਵਿਚ ਰਹਿ ਕੇ ਵਿਚਾਰ ਕਰਦੇ ਨੇ, ਉਹਦੀ ਵਿਚਾਰ ਕਰਦੇ ਨੇ ਵੀ ਕਿਵੇਂ ਕਿਵੇਂ ਇਹ ਸਾਰਾ ਕੁਝ ਕਰਨਾ ਚਾਹੀਦਾ। ਪਰ ਬਿਨ ਬੂਝੇ ਕੈਸੇ ਪਾਵੇਂ ਪਾਰ। ਇਹ ਸ਼ਰ੍ਹਾਂ ਮਰਿਆਦਾ ਤੇ ਇੱਕ ਰਾਹ ਦਾ ਪੌੜੀ ਸੀ, ਡੰਡਾ ਸੀ, ਪਰ ਉਹਦੀ ਵਿਚਾਰ ਵਿਚ ਹੀ ਰੁੱਝ ਗਏ, ਅੱਗੇ ਸਫ਼ਰ ਨਹੀਂ ਕੀਤਾ, ਅੱਗੇ ਨਹੀਂ ਤੁਰੇ। ਤੇ ਬਿਨਾਂ ਬੁੱਝਣ ਤੋਂ ਵੀ ਸੱਚਾਈ ਕੀ ਹੈ, ਨਾਮ ਨਾਲ ਜੁੜਨ ਤੋਂ ਬਿਨਾਂ ਕਿਵੇਂ ਇਹ ਸਾਰੀ ਚੀਜ਼ ਦਾ ਪਾਰਲਾ ਪਾਸਾ ਮਿਲੇ? ਕਹਿੰਦੇ ਸਿਦਕ ਕਰ ਸਿਜਦਾ ਮਨ ਕਰ ਮਕਸੂਦ। ਆਪਣੇ ਮਨ ਦੇ ਵਿਚ ਇਕ ਨਿਸ਼ਾਨਾ ਧਾਰਨ ਕਰ ਲੈ, ਮਕਸੂਦ ਨਿਸ਼ਾਨਾ, ਕਿ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ। ਤੇ ਸਿਜਦਾ ਕਾਹਦਾ ਕਰਨਾ? ਭਰੋਸੇ ਦਾ, ਮਨ ਵਿਚ ਵਾਹਿਗੁਰੂ ਦਾ ਭਰੋਸਾ ਰੱਖ ਕੇ ਉਹ ਤੇਰੇ ਕੋਲ ਹੈ, ਇਹ ਸਿਜਦਾ ਹੋ ਗਿਆ। ਜਿਹ ਧਿਰ ਦੇਖਾਂ ਤੈ ਧਿਰ ਮੌਜੂਦ। ਜਿਨ੍ਹਾਂ ਦੇ ਕੋਲ ਭਰੋਸੇ ਦੀ ਅੱਖ ਆਈ ਹੈ, ਵਿਸ਼ਵਾਸ ਤੇ ਸਿਦਕ ਦੀ ਅੱਖ ਆਈ ਹੈ, ਉਹ ਜਿਹੜੇ ਪਾਸੇ ਵੀ ਵਿੰਦੇ ਨੇ ਸਾਰਿਆਂ ਥਾਵਾਂ ਤੇ ਉਹ ਮੌਜੂਦ, ਵਾਹਿਗੁਰੂ ਪ੍ਰਤੱਖ ਉਨ੍ਹਾਂ ਨੂੰ ਨਜ਼ਰ ਆਉਣ ਲੱਗ ਪੈਂਦਾ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ, ਗੁਰ ਸਭਾ ਏਵ ਨਾ ਪਾਈਐ ਨਾ ਨੇੜੈ ਨਾ ਦੂਰ। ਗੁਰੂ ਦੀ ਹਜ਼ੂਰੀ ਕਿਵੇਂ ਨਸੀਬ ਹੋਵੇ, ਭਾਵ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿਵੇਂ ਜੁੜੀਏ? ਨਾ ਨੇੜੇ ਹੈ ਉਹ ਤੇ ਨਾ ਦੂਰੋਂ, ਭਾਵ ਦੂਰ ਮੰਨਿਆ ਵੀ ਨਹੀਂ ਮਿਲਦੀ ਤੇ ਨਾ ਨੇੜੇ ਸਮਝਿਆ ਮਿਲਦੀ, ਫਿਰ ਕਿੱਥੇ ਮਿਲਦੀ? ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੇ ਹਜ਼ੂਰ। ਸਤਿਗੁਰੂ ਨਾਲ ਸਾਂਝ ਤਾਂ ਪੈਗੀ ਭਾਈ ਜੇ ਤੇਰਾ ਮਨ ਹਜ਼ੂਰੀ ਵਿਚ ਰਹੇਗਾ। ਹਜ਼ੂਰੀ ਦਾ ਮਤਲਬ ਖਿਆਲ ਨਾ ਆਉਣ, ਵਿਚਾਰਾਂ ਵਿਚ ਪੈ ਕੇ ਮਨ ਬਾਹਰ ਨਾ ਭੱਜੇ, ਉਹ ਹਜ਼ੂਰੀ ਵਿਚ ਰਹੇਗਾ ਤੇ ਇਕ ਦਿਨ ਨੇੜੇ ਹੋ ਕੇ ਜੁੜ ਜਾਏਗਾ। ਪੌੜੀ ਸਪਤ ਦੀਪ ਸਪਤ ਸਾਗਰਾ, ਨਵਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਇੱਥੇ ਬਚਨ ਕਰ ਰਹੇ ਨੇ ਸੱਤ ਦੀਪ ਬਣਾਏ ਨੇ ਵਾਹਿਗੁਰੂ ਨੇ, ਸੱਤ ਟਾਪੂ ਨੇ ਤੇ ਸੱਤ ਸਮੁੰਦਰ ਬਣਾਏ ਨੇ, ਨੌ ਖੰਡ ਨੌ ਟੁਕੜੇ ਬਣਾਏ ਨੇ ਇਸ ਪ੍ਰਿਥਵੀ ਦੇ। ਇਹਦੇ ਵਿਚ ਚਾਰ ਵੇਦ ਸਾਜੇ ਵੇਦ ਵਾਲਿਆਂ ਨੇ ਤੇ ਦਸ ਤੇ ਅਸ਼ਟ ਅਠਾਰਾਂ ਪੁਰਾਣ ਬਣਾਏ ਨੇ ਉਨ੍ਹਾਂ ਨੇ। ਹਰ ਸਭਨਾ ਵਿਚ ਤੂੰ ਵਰਤਦਾ ਹਰ ਸਭਨਾ ਭਾਣਾ, ਇਨ੍ਹਾਂ ਸਾਰਿਆਂ ਦੇ ਵਿਚ ਤੂੰ ਵਰਤਦਾ ਪਿਆ, ਇਨ੍ਹਾਂ ਵਿਚ ਸਾਰਿਆਂ ਦੇ ਵਿਚ ਤੂੰ ਸਮਾਇਆ, ਤੂੰ ਸਭਨਾ ਹਰ ਸਭਨਾ ਭਾਣਾ ਤੇ ਤੂੰ ਸਾਰਿਆਂ ਨੂੰ ਚੰਗਾ ਵੀ ਲੱਗਣਾ ਏ। ਸਭ ਤੁਜੈ ਧਿਆਵਹਿ ਜੀ ਜੰਤ ਹਰ ਸਾਰੰਗ ਪਾਣਾ। ਹੇ ਵਾਹਿਗੁਰੂ, ਸਾਰੰਗ ਪਾਣਾ, ਸਾਰੰਗ ਦਾ ਅਰਥ ਹੈ ਧਨੁਸ਼ ਤੀਰ ਕਮਾਣ ਤੇ ਪਾਣਾ ਦਾ ਅਰਥ ਹੈ ਹੱਥ। ਹੇ ਵਾਹਿਗੁਰੂ, ਤੇਰੇ ਹੱਥਾਂ ਦੇ ਵਿਚ ਤੀਰ ਕਮਾਣ ਹੈ ਤੇ ਸਾਰੇ ਹੀ ਜੀਵ ਜੰਤ ਤੈਨੂੰ ਧਿਆਉਂਦੇ ਹਨ। ਇੱਥੇ ਹੱਥਾਂ ਵਿਚ ਤੀਰ ਕਮਾਣ ਦਾ ਮਤਲਬ ਤੇਰੇ ਹੱਥਾਂ ਵਿਚ ਬੜੀ ਸ਼ਕਤੀ ਏ, ਬੜੀ ਤਾਕਤ ਏ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰਾਂ ਨੂੰ ਪੀਰ ਕਿਹਾ। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸਹਿਬ ਸਰੋਹੀ ਸਹਿਤੀ ਹੈ ਹਮਾਰੇ ਪੀਰ। ਜੇ ਰੱਬ ਦੇ ਹੱਥਾਂ ਵਿਚ ਤੀਰ ਕਮਾਣ ਏ ਤੇ ਫਿਰ ਤੀਰ ਕਮਾਣ ਕਿੰਨੀ ਵੱਡੀ ਵਸਤੂ ਹੈ। ਇਸ ਕਰਕੇ ਜੋ ਗੁਰਮੁਖ ਹਰ ਆਰਾਦ ਦੇ ਤਿੰਨ ਹੋ ਕੁਰਬਾਣਾ, ਜਿਹੜੇ ਗੁਰਮੁਖ ਗੁਰੂ ਦੀ ਸਿੱਖਿਆ ਦੇ ਮੁਤਾਬਕ ਵਾਹਿਗੁਰੂ ਦੀ ਬੰਦਗੀ ਭਗਤੀ ਕਰਦੇ ਨੇ, ਗੁਰੂ ਰਾਮਦਾਸ ਜੀ ਕਹਿੰਦੇ ਮੈਂ ਉਨ੍ਹਾਂ ਤੋਂ ਕੁਰਬਾਨ ਹਾਂ। ਤੂੰ ਆਪੇ ਆਪ ਵਰਤਦਾ ਕਰ ਚੋਜ ਵਿਡਾਣਾ, ਤੂੰ ਕਈ ਚੋਜ ਕਈ ਮੌਜਾਂ ਕਰਕੇ ਹੈਰਾਨ ਕਰਨ ਵਾਲੇ ਚੋਜ ਕਰਕੇ ਇਸ ਸੰਸਾਰ ਵਿਚ ਵਰਤ ਰਿਹਾ ਹੈ। ਸਲੋਕ ਮਹੱਲਾ ਤੀਜਾ, ਤੀਜੇ ਪਾਤਸ਼ਾਹ ਜੀ ਦਾ ਸਲੋਕ ਹੈ। ਕਹਿੰਦੇ ਕਲੋ ਮਸਾਜਨੀ ਕਿਆ ਸਦਾਈ ਹੈ ਹਿਰਦੈ ਹੀ ਲਿਖ ਲੇ ਹੋ। ਕਲੋ ਦਾ ਅਰਥ ਹੈ ਕਲਮ, ਮਸਾਜਨੀ ਦਾ ਅਰਥ ਹੈ ਸਿਆਹੀ। ਕਹਿਣ ਲੱਗੇ ਜਦੋਂ ਰੱਬ ਦੇ ਪਿਆਰਿਆਂ ਦੇ ਵਿਚ ਉਹਦਾ ਪਿਆਰ ਪੈਦਾ ਹੁੰਦਾ ਨਾ, ਪਿਆਰ ਦੇ ਨਾਲ ਫਿਰ ਕੋਈ ਨਾ ਕੋਈ ਗਿਆਨ ਕੋਈ ਸ਼ਬਦ ਵੀ ਪੈਦਾ ਹੁੰਦੇ ਨੇ ਵੀ ਆਹ ਲਿਖੀਏ ਬੋਲੀਏ। ਫਿਰ ਇੰਨਾ ਵੀ ਟਾਈਮ ਨਹੀਂ ਹੁੰਦਾ ਵੀ ਕਲਮ ਤੇ ਦੀਵਾਰ ਦਾ ਕੋਈ ਉਪਰਾਲਾ ਕਰ ਲਈਏ, ਉਹ ਟਾਈਮ ਨਹੀਂ ਲੱਗਦਾ। ਇਕਦਮ ਉਹ ਗਿਆਨ ਪੈਦਾ ਹੁੰਦਾ, ਨਾ ਉਥੇ ਕਲਮ ਕੰਮ ਕਰਦੀ ਏ ਤੇ ਨਾ ਸਿਆਹੀ ਕੰਮ ਕਰਦੀ। ਕਹਿੰਦੇ ਉਹਨੂੰ ਕੀ ਸਦਨਾ ਕੀ ਲਿਆਉਣਾ ਹੋਇਆ, ਕਲੋ ਮਸਾਜਨੀ ਕਿਆ ਸਦਾਈਏ, ਉਹ ਕਿੱਥੋਂ ਲਿਆਵਾਂਗੇ, ਕਿੰਨਾ ਚਿਰ ਲੱਗ ਜਾਏਗਾ। ਤੇ ਗਿਆਨ ਤੇ ਹੁਣ ਪ੍ਰਗਟ ਹੋ ਗਿਆ, ਫਿਰ ਕੀ ਕਰੀਏ। ਕਹਿੰਦੇ ਹਿਰਦੈ ਹੀ ਲਿਖ ਲੇ ਹੋ, ਆਪਣੇ ਹਿਰਦੇ ਨੂੰ ਕਾਗਜ਼ ਬਣਾ ਲਓ ਤੇ ਪ੍ਰੇਮ ਨੂੰ ਬਣਾ ਕੇ ਕਲਮ ਉਹਦੇ ਉੱਤੇ ਲਿਖ ਦਿਓ। ਸਦਾ ਸਾਹਿਬ ਕੈ ਰੰਗ ਰਹਿ, ਇਸ ਤਰ੍ਹਾਂ ਦਾ ਮਨੁੱਖ ਸਦਾ ਹੀ ਵਾਹਿਗੁਰੂ ਦੇ ਰੰਗ ਪਿਆਰ ਵਿਚ ਟਿਕਿਆ ਰਹਿੰਦਾ। ਕਬਹੂ ਨਾ ਟੁੱਟ ਸਨੇਹੋ, ਉਨ੍ਹਾਂ ਦਾ ਪਿਆਰ ਕਦੀ ਵੀ ਉਸ ਵਾਹਿਗੁਰੂ ਤੋਂ ਟੁੱਟਦਾ ਨਹੀਂ। ਕਲੋ ਮਸਾਜਨੀ ਜਾਏ ਸੀ ਲਿਖਿਆ ਵੀ ਨਾਲੇ ਜਾਏ, ਕਲਮ ਕਰ ਸਕਦੀ ਏ ਸ਼ਾਹੀ ਮੁੱਕ ਸਕਦੀ ਏ ਤੇ ਲਿਖਿਆ ਵੀ ਕਿਤੇ ਨਾ ਕਿਤੇ ਗਵਾਚ ਸਕਦਾ, ਪਰ ਜਿਨ੍ਹਾਂ ਦੇ ਹਿਰਦੇ ਤੇ ਲਿਖਿਆ ਗਿਆ ਉਥੋਂ ਨਹੀਂ ਮਿਟ ਸਕਦਾ, ਉਹ ਸਦਾ ਨਾਲ ਪੱਕਾ ਉਹਦੇ ਜੁੜ ਜਾਂਦਾ, ਅੰਦਰ ਟਿਕ ਜਾਂਦਾ। ਵੇਖੋ ਕੋ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਨਕ ਸਹਿਬ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਟੀ ਸੱਚੈ ਪਾਏ। ਪਰ ਜਿਨ੍ਹਾਂ ਦੇ ਹਿਰਦੇ ਤੇ ਲਿਖਿਆ ਗਿਆ ਨਾ ਪ੍ਰੀਤ ਬਣ ਗਈ, ਦੱਸੋ ਉਥੋਂ ਕਿਵੇਂ ਕਰੋਗੇ। ਆ ਕਈ ਲੋਕ ਸੋਚਦੇ ਹਨ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਸੀਂ ਅਗਨੀ ਨਾਲ ਖਤਮ ਕਰ ਦਿਆਂਗੇ। ਚਲੋ ਇਹ ਵੀ ਬੇਅਦਬੀ ਸਿੱਖ ਨਹੀਂ ਸਹਿੰਦਾ ਬਿਲਕੁਲ, ਆਪਣੀ ਜਿੰਦ ਜਾਨ ਸਾਰਾ ਕੁਝ ਧਰਮ ਇਸ ਗੁਰੂ ਦੇ ਪਿਆਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਾਰ ਦਿੰਦਾ, ਪਰ ਉਨ੍ਹਾਂ ਨੂੰ ਇਕ ਭੁਲੇਖਾ ਇਹ ਵੀ ਪੈ ਗਿਆ ਵੀ ਸ਼ਾਇਦ ਇਸ ਤਰ੍ਹਾਂ ਇਹ ਖਤਮ ਹੋ ਜਾਏਗਾ। ਨਹੀਂ, ਉਹ ਇਹ ਤੇ ਗੁਰੂ ਗ੍ਰੰਥ ਸਾਹਿਬ ਗੁਰੂ ਕੇ ਪਿਆਰਿਆਂ ਦੇ ਹਿਰਦੇ ਤੇ ਲਿਖਿਆ ਹੋਇਆ ਤੇ ਸਰੀਰ ਖਤਮ ਵੀ ਹੋ ਜਾਏ ਤੇ ਤਾਂ ਵੀ ਹਿਰਦਾ ਖਤਮ ਨਹੀਂ ਹੁੰਦਾ। ਉਨ੍ਹਾਂ ਦੀ ਆਤਮਾ ਤੇ ਲਿਖਿਆ ਗਿਆ, ਉਥੋਂ ਕਿੱਥੋਂ ਸਾੜ ਲਓਗੇ, ਕਿੱਥੋਂ ਅੱਗ ਲਾਓਗੇ ਉਸ ਥਾਂ ਤੇ ਜਿੱਥੇ ਸਰੀਰ ਦੇ ਜਾਣ ਤੋਂ ਬਾਅਦ ਵੀ ਗੁਰੂ ਗ੍ਰੰਥ ਸਾਹਿਬ ਉਨ੍ਹਾਂ ਦੇ ਅੰਦਰ ਵਸੇ ਹੋਏ ਨੇ, ਉਥੋਂ ਨਹੀਂ ਕੋਈ ਖਤਮ ਕਰ ਸਕਦਾ। ਇਸ ਕਰਕੇ ਅਣਜਾਣ ਲੋਕ ਨੇ, ਇਨ੍ਹਾਂ ਨੇ ਇਤਿਹਾਸ ਨਹੀਂ ਪੜਿਆ, ਇਨ੍ਹਾਂ ਨੇ ਸ਼ੁਰੂ ਤੋਂ ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਅੱਜ ਤੱਕ ਦੇ ਹੁਕਮਰਾਨਾਂ ਦਾ ਇਤਿਹਾਸ ਨਹੀਂ ਪੜਿਆ ਵੀ ਇਸ ਰੱਬ ਦੇ ਸਰੂਪ ਨੂੰ ਹੱਥ ਲਾਉਣ ਵਾਲਿਆਂ ਦਾ ਹਸ਼ਰ ਕੀ ਹੁੰਦਾ। ਇਸ ਕਰਕੇ ਕਹਿੰਦੇ ਨਾਨਕ ਸਾਹਿਬ ਪ੍ਰੀਤ ਨਾ ਜਾਏ ਸੀ, ਉਸ ਵਾਹਿਗੁਰੂ ਦੀ ਪ੍ਰੀਤ ਨੇ ਟੁੱਟਦੀ ਅੰਦਰੋਂ, ਜਿਹੜੀ ਧੁਰੋਂ ਅੰਦਰ ਫਿੱਟ ਹੋ ਗਈ, ਟਿਕ ਚੁੱਕੀ ਹੈ। ਮਹੱਲਾ ਤੀਜਾ, ਨਜ਼ਰੀ ਆਵਦਾ ਨਾਲ ਨਾ ਚੱਲਈ, ਵੇਖੋ ਕੋ ਵਿਓ ਪਾਏ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਆ ਦਿਸਣ ਵਾਲੀਆਂ ਚੀਜ਼ਾਂ ਜਿਨ੍ਹਾਂ ਵਿਚ ਤੂੰ ਫਸ ਚੁੱਕਾ, ਸਰੀਰ ਸਮੇਤ ਤੇਰੇ ਨਾਲ ਕਿਸੇ ਨੇ ਨਹੀਂ ਜਾਣਾ, ਚੰਗੀ ਤਰ੍ਹਾਂ ਤਜਰਬਾ ਕਰਕੇ ਤੇ ਨਿਰਣਾ ਕਰਕੇ ਵੇਖ ਲੈ। ਕਹਿਣ ਲੱਗੇ, ਸਤਿਗੁਰ ਸੱਚ ਦਿਰਲਾਇਆ, ਸੱਚ ਰਹੋ ਲਿਵਲਾਏ। ਪੂਰੇ ਸਤਿਗੁਰੂ ਨੇ ਸੱਚ ਗੁਰਬਾਣੀ ਦਿੜ ਕਰਾ ਦਿੱਤੀ ਹੈ, ਨਾਮ ਪੱਕਾ ਕਰਾ ਦਿੱਤਾ ਹੈ ਉਸ ਬਾਣੀ ਵਿਚ। ਹੇ ਗੁਰਸਿੱਖੋ, ਸਦਾ ਲਿਵ ਲਾ ਕੇ ਰੱਖੋ। ਨਾਨਕ ਸ਼ਬਦੀ ਸੱਚ ਹੈ, ਕਰਮੀ ਪੱਲੇ ਪਾਏ। ਬਾਣੀ ਵਿਚ ਸਾਰਾ ਸੱਚ ਭਰਿਆ ਹੋਇਆ, ਪਰ ਮਨੁੱਖ ਦੇ ਅੰਦਰ ਕਰਮੀ, ਇਕ ਤੇ ਉਹ ਕਰਮ ਚੰਗੇ ਕਰੇ, ਇਕ ਗੁਰੂ ਕਰਮ ਕਰੇ, ਕਿਰਪਾ ਕਰੇ, ਫਿਰ ਉਹ ਅੰਦਰ ਟਿਕ ਜਾਂਦਾ ਹੈ। ਪੌੜੀ, ਹਰ ਅੰਦਰ ਬਾਹਰ ਇਕ ਤੂੰ, ਤੂੰ ਜਾਣੈ ਭੇਤ। ਗੁਰੂ ਰਾਮਦਾਸ ਜੀ ਇਸ ਪੌੜੀ ਵਿਚ ਕਹਿੰਦੇ ਨੇ, ਹੇ ਵਾਹਿਗੁਰੂ ਅੰਦਰ ਵੀ ਤੂੰ ਹੈ। ਗੁਰੂ ਰਾਮਦਾਸ ਜੀ ਇਸ ਪੌੜੀ ਵਿਚ ਕਹਿੰਦੇ ਨੇ, ਹੇ ਵਾਹਿਗੁਰੂ ਅੰਦਰ ਵੀ ਤੂੰ ਹੈ, ਸਾਡੇ ਮਨ ਵਿਚ ਵੀ ਤੂੰ ਵਸਿਆ ਹੋਇਆ, ਤੇ ਬਾਹਰ ਵੀ ਸਾਰੇ ਥਾਵਾਂ ਤੇ ਤੇਰਾ ਨਿਵਾਸ ਹੈ। ਤੂੰ ਹਰ ਇਕ ਚੀਜ਼ ਦਾ ਭੇਦ ਜਾਣਕਾਰੀ ਰੱਖਣਾ, ਤੂੰ ਅੰਤਰ ਜਾਮੀ ਏ। ਕਹਿੰਦੇ, ਜੋ ਕੀ ਚੈ ਸੋ ਹਰ ਜਾਣਦਾ, ਮੇਰੇ ਮਨ ਹਰ ਚੇਤ। ਇਸ ਕਰਕੇ ਆਪਣੇ ਮਨ ਨੂੰ ਸਮਝਾ, ਓਏ ਮਨਾ, ਤੂੰ ਸੋਚਣਾ, ਮੈਂ ਪਰਦੇ ਵਿਚ ਅੰਦਰ ਪਤਾ ਨੀ ਕੀ ਸੋਚੀ ਜਾਣਾ, ਪਰ ਤੂੰ ਜਦੋਂ ਸੋਚਣਾ ਤੇ ਸਾਰੀ ਆਵਾਜ਼ ਵਾਹਿਗੁਰੂ ਦੇ ਕੋਲ ਚਲੀ ਜਾਂਦੀ। ਜੋ ਕੀਚਾ, ਜੋ ਤੂੰ ਕਰਨਾ, ਸੋ ਹਰ ਜਾਣਦਾ, ਉਹ ਸਭ ਕੁਝ ਜਾਣਦਾ, ਇਸ ਕਰਕੇ ਉਹਨੂੰ ਚੇਤੇ ਰੱਖਿਆ ਕਰ। ਸੋ ਡਰੈ ਜੇ ਪਾਪ ਕਮਾਵਦਾ, ਧਰਮੀ ਵਿਗਸੇਤ। ਡਰਦੇ ਉਹ ਨੇ ਜਿਹੜੇ ਪਾਪ ਕਰਨ, ਜਿਹੜੇ ਧਰਮ ਕਮਾਉਣ ਵਾਲੇ, ਉਹ ਤੇ ਵਿਗਸੇਤ ਖੁਸ਼ ਹੁੰਦੇ ਨੇ। ਤੂੰ ਸੱਚਾ ਆਪਣਿਆਉ ਸੱਚ, ਤਾਂ ਡਰੀਐ ਕੇਤ। ਜਦੋਂ ਤੂੰ ਆਪ ਸੱਚਾ, ਤੇਰਾ ਨਿਆਮ ਹੀ ਸੱਚਾ ਹੈ, ਫਿਰ ਡਰਨ ਦੀ ਗੁਰੂ ਕੇ ਪਿਆਰਿਆਂ ਨੂੰ ਜ਼ਰੂਰਤ ਕੀ? ਉਹ ਸਦਾ ਖਿੜੇ ਰਹਿੰਦੇ ਨੇ। ਜਿਨ੍ਹਾਂ ਨਾਨਕ ਸੱਚ ਪਛਾਣਿਆ, ਸੇ ਸੱਚ ਰਲੇਤ। ਜਿਨ੍ਹਾਂ ਨੇ ਹੇ ਨਾਨਕ ਸੱਚ ਨੂੰ ਪਹਿਚਾਣ ਲਿਆ ਹੈ, ਉਹ ਸਦਾ ਲਈ ਸੱਚ ਵਿਚ ਮਿਲ ਕੇ ਸਚਿਆਰ ਹੋ ਗਏ ਹਨ, ਪਵਿੱਤਰ ਹੋ ਗਏ ਹਨ। ਸਲੋਕ ਮਹੱਲਾ ਤੀਜਾ, ਸਾਹਿਬ ਤੀਸਰੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਕਲਮ ਜਲੋ ਸਣ ਮਸਵਾਣੀ ਐ, ਕਾਗਦ ਵੀ ਜਲ ਜਾਓ। ਕਹਿਣ ਲੱਗੇ, ਉਹ ਕਲਮ ਵੀ ਸੜ ਜਾਓ, ਉਹ ਕਾਗਜ਼ ਵੀ ਸੜ ਜਾਏ, ਤੇ ਉਹ ਸਿਆਹੀ ਵੀ ਸੜ ਜਾਏ। ਕਿਹੜੀ ਮਹਾਰਾਜ, ਕਿਹੜੀ ਕਲਮ ਸਿਆਹੀ ਤੇ ਕਾਗਜ਼ ਦੀ ਗੱਲ ਕਰਦੇ ਹੋ? ਕਹਿੰਦੇ, ਲਿਖਣ ਵਾਲਾ ਜਲ ਬਲੋ। ਕਹਿੰਦੇ, ਕੱਲੇ ਇਹ ਨਹੀਂ, ਤਿੰਨੇ, ਲਿਖਣ ਵਾਲਾ ਵੀ ਸੜ ਜਾਏ। ਮਹਾਰਾਜ, ਏਡੇ ਸਖ਼ਤ ਬਚਨ, ਉਹ ਕੀ ਕਹਿਣਾ ਚਾਹੁੰਦੇ ਹੋ? ਕਿਨੂੰ ਕਹਿੰਦੇ ਉਹ ਸੜ ਜਾ? ਕਹਿੰਦੇ, ਜਿਨ ਲਿਖਿਆ ਦੂਜਾ ਭਾਓ। ਜਿਨੇ ਇਸ ਤਰ੍ਹਾਂ ਦੇ ਲੇਖ ਲਿਖੇ ਨੇ ਜਿਹਦੇ ਨਾਲ ਪੜਨ ਵਾਲਿਆਂ ਦੇ ਮਨ ਦੇ ਕਈ ਟੁਕੜੇ ਹੋ ਜਾਣ, ਜਿਹੜੇ ਜੁੜੇ ਸਨ ਉਹ ਟੁੱਟ ਗਏ, ਗੱਲਾਂ ਹੀ ਇਸ ਤਰ੍ਹਾਂ ਦੀਆਂ ਲਿਖ ਦਿੱਤੀਆਂ। ਇਸ ਤਰ੍ਹਾਂ ਦੇ ਕਿਤਾਬ ਚ ਬਣਾ ਬਣਾ ਕੇ ਵੰਡ ਦਿੱਤੇ, ਲੋਕਾਂ ਦਾ ਭਰੋਸਾ ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਜਾਏ। ਕਹਿਣ ਲੱਗੇ, ਸੜੋ ਇਸ ਤਰ੍ਹਾਂ ਦੀ ਵਿਦਿਆ ਤੇ ਸੜੋ ਇਸ ਤਰ੍ਹਾਂ ਦਾ ਗਿਆਨ, ਸੜ ਜਾਏ ਕਿਤੇ। ਜਿਨ੍ਹਾਂ ਨੇ ਦੁਬਧਾ ਪਾ ਦਿੱਤੀ ਦੁਨੀਆਂ ਦੇ ਵਿਚ, ਗਰੁੱਪ ਪੈਦਾ ਕਰ ਦਿੱਤੇ, ਜਿੱਥੇ ਗਏ ਰੌਲੇ ਪਾ ਦਿੱਤੇ, ਤੇ ਆਪਣੇ ਆਪ ਨੂੰ ਕਬੀਰ ਦੇ ਪੈਰੋਕਾਰ ਤੇ ਕ੍ਰਾਂਤੀਕਾਰੀ ਦੱਸਦੇ। ਕਹਿੰਦੇ, ਕਬੀਰ ਜੀ ਨੇ ਕ੍ਰਾਂਤੀ ਲਿਆਂਦੀ ਸੀ, ਤੇ ਕਬੀਰ ਜੀ ਪਹਿਲਾਂ ਡਾਲਰ ਨਹੀਂ ਸਨ ਕਰਕੇ ਜਾਂਦੇ, ਵੀ ਮੈਂ ਬਾਹਰ ਜੱਲਾਂ ਤੇ ਇੰਨੇ ਡਾਲਰ ਮੈਨੂੰ ਹੋਣੇ ਚਾਹੀਦੇ ਨੇ। ਉਸ ਬਾਬੇ ਨੇ ਤੇ ਖੱਡੀ ਤੇ ਬਹਿ ਕੇ ਰੱਬ ਦੇ ਪਿਆਰ ਦੇ ਗੀਤ ਗਾਏ ਸਨ, ਉਹ ਮਿੱਥ ਕੇ ਪੈਸੇ ਨਹੀਂ ਸਨ ਲੈਂਦੇ। ਅੱਜ ਤੇ ਇਸ ਤਰ੍ਹਾਂ ਦੇ ਪ੍ਰਚਾਰਕ ਕਬੀਰ ਜੀ ਦਾ ਸਹਾਰਾ ਲੈ ਕੇ ਕਹਿੰਦੇ, ਉਹਨਾਂ ਕ੍ਰਾਂਤੀ ਕੀਤੀ ਸੀ, ਅਸੀਂ ਵੀ ਕ੍ਰਾਂਤੀ ਕਰਨੇ। ਆਪਣੇ ਨਾਲ ਜੋੜ ਕੇ ਤੇ ਵੇਖੋ, ਕਬੀਰ ਸਾਹਿਬ ਕੌਣ ਸਨ ਤੇ ਆਪਾਂ ਕੀ ਕਰੀ ਜਾਂਦੇ ਹਾਂ? ਹੋਸ਼ ਵਿਚ ਆਉਣਾ ਚਾਹੀਦਾ। ਇਸ ਕਰਕੇ ਕਹਿੰਦੇ, ਉਹ ਕਲਮ ਵੀ ਸੜ ਜਾਏ, ਉਹ ਲਿਖਾਰੀ ਵੀ ਸੜ ਜਾਏ, ਉਹ ਕਾਗਜ਼ ਵੀ ਸੜ ਜਾਏ, ਤੇ ਉਹ ਸ਼ਾਹੀ ਵੀ ਸੜ ਜਾਏ, ਜਿਨ੍ਹਾਂ ਨੇ ਇਕ ਤੇ ਅਸ਼ਲੀਲ ਕਿਤਾਬਾਂ ਲਿਖੀਆਂ ਨੇ, ਸਮਾਜ ਵਿਚ ਗੰਦ ਪਾਇਆ, ਜਿਨ੍ਹਾਂ ਨੇ ਅਸ਼ਲੀਲ ਗੀਤ ਗਾਏ ਨੇ, ਸਮਾਜ ਦੇ ਅੰਦਰ ਗੰਦ ਪਾਇਆ, ਤੇ ਉਹ ਧਾਰਮਿਕ ਲੋਕ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਲੇਖ ਲਿਖੇ ਨੇ ਜਿਹੜਾ ਬਾਣੀ ਤੋਂ ਤੇ ਮਰਿਆਦਾ ਤੋਂ ਲੋਕਾਂ ਦਾ ਭਰੋਸਾ ਟੁੱਟ ਗਿਆ। ਸਾਹਿਬ ਕਹਿੰਦੇ ਲਿਖਣ ਵਾਲੇ ਵੀ ਸੜ ਜਾਣ ਤੇ ਕਲਮ ਦਵਾਤ ਤੇ ਕਾਗਜ਼ ਵੀ ਸੜ ਜਾਏ। ਕਲਮ ਜਲੋ ਸਣ ਮਸਵਾਣੀ ਹੈ, ਕਾਗਜ਼ ਵੀ ਜਲ ਜਾਓ, ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਭਾਉ, ਨਾਨਕ ਪੂਰਬ ਲਿਖਿਆ ਕਮਾਵਣਾ ਅਵਣ ਨ ਕਰਨਾ ਜਾਏ। ਪਰ ਇਹ ਪੂਰਬ ਲਿਖਿਆ ਜਿਵੇਂ ਦੇ ਕੰਮ ਕਰਦੇ ਰਹੇ ਸੁਭਾਅ ਨੇ ਉਸ ਤਰ੍ਹਾਂ ਹੀ ਬਣਨਾ ਸੀ, ਹੋਰ ਹੁਣ ਕੀਤਾ ਵੀ ਕੀ ਜਾਏ, ਅੰਦਰ ਜੋ ਭਰਿਆ ਉਹਨੇ ਹੀ ਬਾਹਰ ਨਿਕਲਣਾ ਹੈ। ਮਹੱਲਾ ਤੀਜਾ, ਹੋਰ ਕੂੜ ਪੜਨਾ, ਕੂੜ ਬੋਲਣਾ ਮਾਇਆ ਨਾਲ ਪਿਆਰ। ਕਹਿੰਦੇ ਨਾਮ ਦੀ ਪ੍ਰੀਤ ਤੋਂ ਬਿਨਾਂ ਹੋਰ ਪੜਨਾ ਸਾਰਾ ਝੂਠ ਹੀ ਹੈ, ਹੋਰ ਬੋਲਣਾ ਵੀ ਜੋ ਮਰਜ਼ੀ ਹੋਵੇ ਉਹਦੇ ਵਿੱਚ ਭਾਵੇਂ ਕਥਾ ਵੀ ਕਿਉਂ ਨਾ ਹੋਵੇ। ਜਿਹੜਾ ਕੱਲੀ ਮਾਇਆ ਨਾਲ ਪਿਆਰ ਹੈ, ਜਿਹਦੇ ਵਿੱਚ ਧਰਮ ਦਾ ਕੋਈ ਨਿਸ਼ਾਨਾ ਨਹੀਂ, ਕੋਈ ਅਕੀਦਤ ਨਹੀਂ। ਸਾਹਿਬ ਕਹਿੰਦੇ ਨਾਨਕ ਵਿਣ ਨਾਵੈ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ। ਜਿਹੜੇ ਨਾਮ ਨਹੀਂ ਜਪਦੇ ਤੇ ਕੱਲੇ ਪੜਨ ਵਿੱਚ ਰੁੱਝੇ ਰਹਿੰਦੇ ਨੇ, ਕਹਿੰਦੇ ਉਹ ਖੁਆਰ ਹੁੰਦੇ ਨੇ। ਕੋਈ ਵੀ ਟਿਕਦਾ ਨਹੀਂ, ਉਹਨਾਂ ਦਾ ਮਨ ਨਹੀਂ ਟਿਕਦਾ, ਖੁਆਰ ਹੁੰਦੇ ਨੇ। ਪੌੜੀ ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ ਪੁੱਛਿਆ ਜੀ ਫਿਰ ਵੱਡੀ ਚੀਜ਼ ਕਿਹੜੀ ਹੈ, ਵੱਡੀ ਵਿਦਿਆ ਕਿਹੜੀ ਹੈ। ਸਾਹਿਬ ਗੁਰੂ ਰਾਮਦਾਸ ਜੀ ਕਹਿੰਦੇ ਆਓ ਗੁਰਸਿੱਖੋ, ਸਭ ਤੋਂ ਵੱਡੀ ਵਿਦਿਆ ਜੇ ਵਾਹਿਗੁਰੂ ਦੀ ਵਡਿਆਈ ਕਰਨੀ, ਉਹਦੀ ਉਸਤਤ ਕਰਨੀ, ਸੱਚ ਦਾ ਕੀਰਤਨ ਕਰਨਾ, ਬਾਣੀ ਦਾ ਕੀਰਤਨ ਕਰਨਾ। ਹਰ ਕੀ ਵਡਿਆਈ ਵੱਡੀ ਹੈ, ਜਾਣਿਆਉ ਹੈ ਧਰਮ ਕਾ। ਵਾਹਿਗੁਰੂ ਦੀ ਉਸਤਤ ਕਰਨੀ ਤੇ ਸੱਚ ਤੇ ਤੁਰਨਾ, ਧਰਮ ਤੇ ਤੁਰਨਾ ਵੱਡਾ ਹੈ, ਕਿਉਂਕਿ ਇਹ ਨਿਆਂ ਦੇ ਵੇਲੇ ਅਖੀਰ ਨੂੰ ਧਰਮ ਵੱਡਾ ਨਿਕਲਦਾ ਹੈ। ਧਰਮ ਦੀ ਜਿੱਤ ਹੁੰਦੀ ਏ, ਸੱਚ ਦੀ ਜਿੱਤ ਹੁੰਦੀ ਏ। ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ। ਵਾਹਿਗੁਰੂ ਦੀ ਵਡਿਆਈ ਗੁਰਮਤ ਵੱਡੀ ਹੈ, ਕਿਉਂਕਿ ਇਸ ਜੀਵਨ ਵਿੱਚ ਜਦੋਂ ਗੁਰਮਤ ਬੀਜੀਏ ਤੇ ਉਹਦਾ ਫਲ ਵੀ ਸੁਖ ਨਿਕਲਦਾ ਹੈ। ਹਰ ਕੀ ਵਡਿਆਈ ਵੱਡੀ ਹੈ, ਜਾਂ ਨਾ ਸੁਣੀ ਕਹਿਆ ਚੁਗਲ ਕਾ। ਇੱਕ ਵਾਹਿਗੁਰੂ ਦੀ ਵਡਿਆਈ ਦੇ ਵਿੱਚ ਹੋਰ ਵੀ ਬੜਾ ਵੱਡਾ ਗੁਣ ਹੈ ਕਿ ਉਹਨੂੰ ਕੋਈ ਚੁਗਲਖੋਰ ਆ ਕੇ ਚੁਗਲੀਆਂ ਕਰੇ ਤੇ ਉਹ ਕਿਸੇ ਚੁਗਲ ਦੀ ਚੁਗਲੀ ਨਹੀਂ ਸੁਣਦਾ, ਭਾਵ ਉਹ ਬੇਪਰਵਾਹ ਰਹਿੰਦਾ, ਉੱਚਾ ਵਿਵੇਕ ਬੁੱਧੀ ਦਾ ਮਾਲਕ ਹੁੰਦਾ ਹੈ। ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ। ਵਾਹਿਗੁਰੂ ਦੀ ਵਡਿਆਈ ਬਹੁਤ ਵੱਡੀ ਏ, ਕਈ ਵਾਰੀ ਬਿਨਾਂ ਕਹਿਣ ਤੋਂ ਦੇ ਦਿੰਦਾ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿਹੜੀ ਚੀਜ਼ ਦੀ ਲੋੜ ਸੀ, ਆਪਾਂ ਹੋਰ ਮੰਗਦੇ ਰਹੇ, ਆਪਾਂ ਖੰਡ ਮੰਗਦੇ ਰਹੇ, ਉਹਨੇ ਘਿਓ ਦੇ ਦਿੱਤਾ। ਕਹਿੰਦੇ ਜੀ ਕਿਉਂ, ਉਹ ਸਾਨੂੰ ਨਹੀਂ ਸੀ ਪਤਾ ਵੀ ਸਾਨੂੰ ਘਿਓ ਦੀ ਲੋੜ ਸੀ। ਇਸ ਤਰ੍ਹਾਂ ਦਾ ਬੇਪਰਵਾਹ ਹੈ। ਸਲੋਕ ਮਹੱਲਾ ਤੀਜਾ, ਹਉ ਹਉ ਕਰਤੀ ਸਭ ਮੋਈ, ਸੰਪੋ ਕਿਸੈ ਨਾਲ। ਸੰਪੋ ਦਾ ਅਰਥ ਹੈ ਮਾਇਆ। ਕਹਿੰਦੇ ਗੁਰੂ ਅਮਰਦਾਸ ਜੀ ਕਹਿੰਦੇ ਭਾਈ, ਸਾਰੀ ਦੁਨੀਆਂ ਇਹ ਕਹਿੰਦੀ ਰਹੀ ਮੇਰੀ ਏ ਮਾਇਆ, ਮੇਰੀ ਏ, ਮੈਂ ਜਮ੍ਹਾਂ ਕਰਾਈਏ, ਮੈਂ ਇੰਨੀ ਜ਼ਮੀਨ ਬਣਾਈ, ਮੈਂ ਇੰਨੇ ਪਲਾਟ ਖਰੀਦੇ ਨੇ, ਮੇਰੇ ਕੋਲ ਇੰਨਾ ਕੁਝ ਹੈ। ਹੋ ਹੋ ਕਰਦੀ ਸਭ ਮੋਈ, ਇੱਥੇ ਮਰ ਗਏ ਸਾਰੇ ਖੱਪ ਕੇ ਧੰਦਿਆਂ ਵਿੱਚ, ਪਰ ਕਿਸੇ ਦੇ ਨਾਲ ਨਹੀਂ ਤੁਰੀ। ਉਸ ਥਾਂ ਦਾ ਤੇ ਪਤਾ ਹੀ ਨਹੀਂ ਸੀ, ਬੜੇ ਪਲਾਟ ਖਰੀਦੇ, ਬੜੀਆਂ ਕੋਠੀਆਂ ਬਣਾਈਆਂ, ਬੜੇ ਬਗੀਚੇ ਬਣਾਏ, ਪਰ ਕਦੀ ਸ਼ਮਸ਼ਾਨ ਘਾਟ ਦਾ 3-4 ਫੁੱਟ ਜਾ ਕੇ ਥਾਂ ਨਹੀਂ ਵੇਖਿਆ ਵੀ ਅਸਲ ਵਿੱਚ ਤੇ ਥਾਂ ਆਹ ਹੀ ਕੰਮ ਆਉਣਾ। ਅਖੀਰ ਉਹਦਾ ਕਦੀ ਖਿਆਲ ਹੀ ਨਹੀਂ ਸੀ ਆਇਆ ਜਿੱਥੇ ਘਰਦਿਆਂ ਨੇ ਜਾ ਕੇ ਰੱਖ ਦਿੱਤਾ ਵੀ ਹੁਣ ਬਸ, ਉਹ ਗਏ ਤੇਰੇ ਬਗੀਚੇ ਤੇ ਕੋਠੀਆਂ, ਉਹ ਭੱਜਿਆ ਫਿਰਿਆ ਸਾਰੀ ਉਮਰ, ਨਾ ਦਸਵੰਧ ਕੱਢੀ ਤੇ ਨਾ ਨਾਮ ਜਪੇ ਤੇ ਧਰਮ ਦੀ ਕਿਰਤ ਨਹੀਂ ਕੀਤੀ, ਤੇ ਆਹ ਜਿਹੜਾ 6 ਫੁੱਟ ਦਾ ਲੰਬਾ ਜਿਹਾ, ਹੁਣ ਤੇ ਚਲੋ ਥੜੇ ਜਿਹੇ ਬਣ ਗਏ ਨੇ, ਪਹਿਲਾਂ ਪਿੰਡਾਂ ਵਿੱਚ ਕੱਚਾ ਹੀ ਹੁੰਦਾ ਸੀ ਤੇ ਹੁਣ ਥੋੜਾ ਜਿਹਾ ਉੱਥੇ ਪੜ੍ਹਿਆ ਲਿਖਿਆ ਲਈ ਪ੍ਰਬੰਧ ਵਧੀਆ ਹੈ। ਇਸ ਕਰਕੇ ਜਿਹੜੇ ਉਸ ਥਾਂ ਨੇ ਕੰਮ ਆਉਣਾ ਸੀ ਨਾ, ਉਹਦੇ ਤੇ ਕੋਲੋਂ ਕਈ ਵਾਰੀ ਲੰਘਦਿਆਂ ਜੇ ਗੇਟ ਆ ਜਾਣਾ ਸ਼ਮਸ਼ਾਨ ਘਾਟ ਦਾ, ਤੇ ਕਈਆਂ ਨੇ ਉੱਥੇ ਲਿਖਿਆ ਪਰਮਾਤਮਾ ਦਾ ਦੁਆਰ, ਉਹਨੂੰ ਕਹਿੰਦੇ ਨੇ ਪਰਮਾਤਮਾ ਦਾ ਦੁਆਰ, ਤੇ ਤਾਂ ਲਿਖਿਆ ਵੀ ਜੇ ਮੌਤ ਪਹਿਲਾਂ ਜਿਉਂਦਿਆਂ ਚੇਤੇ ਆਵੇ ਫਿਰ ਰੱਬ ਨਾਲ ਜੁੜਦਾ ਮਨੁੱਖ, ਉਹਦੇ ਕੋਲੋਂ ਤੇ ਬੰਦਾ ਗੱਡੀ ਵੀ ਪਰਿਓ ਲੰਘਾਉਂਦਾ ਪਰ ਪਤਾ ਨੀ ਜਿਹਦੇ ਕੋਲੋਂ ਤੂੰ ਗੱਡੀ ਬੁਲਾ ਕੇ ਲੰਘਾਉਂਦਾ ਅਖੀਰ ਨੂੰ ਇਹ ਤੇਰੇ ਕੰਮ ਆਉਣਾ ਜਿੱਥੇ ਤੂੰ ਭੱਜਿਆ ਫਿਰਨਾ ਤੇ ਪਤਾ ਨੀ ਪਹਿਲਾਂ ਕਿਹਦਾ ਸੀ ਤੇ ਉਦੋਂ ਬਾਅਦ ਕਿਹਦਾ ਹੋ ਜਾਣਾ ਇਸ ਲਈ ਕਹਿੰਦੇ ਹੋ ਹੋ ਮਰ ਕਰਤੀ ਸਭ ਮੋਈ ਸਾਰੇ ਮਰ ਗਏ ਮੈਂ ਕਰਦਿਆਂ ਸੰਭੋ ਕਿਸੇ ਨਾਲ ਪਰ ਮਾਇਆ ਕਿਸੇ ਦੇ ਨਾਲ ਨਹੀਂ ਗਈ ਦੂਜੇ ਭਾਏ ਦੁੱਖ ਪਾਇਆ ਸਭ ਜੋ ਹੀ ਜਮਕਾਲ ਇਹ ਸਾਰਾ ਕੁਝ ਜਮਕਾਲ ਵੇਖ ਰਿਹਾ ਸੀ ਮੌਤ ਵੇਖ ਰਹੀ ਸੀ ਧਰਮ ਦਾ ਚਿੱਤਰਗੁਪਤ ਵੇਖ ਰਹੇ ਸਨ ਹੁਣ ਦੂਜੇ ਭਾਏ ਸਰੀਰ ਛੁੱਟ ਗਿਆ ਤੇ ਮਨ ਪਿੱਛੇ ਦੁਬਧਾ ਵਿਚ ਦੁੱਖ ਵਿਚ ਪਿਆ ਜਿਹਦੇ ਨਾਲ ਪ੍ਰੀਤ ਲਾਈ ਸੀ ਉਹ ਨਹੀਂ ਗਿਆ ਪਰ ਉਹਦਾ ਗੁਣ ਨਾਲ ਚਲਾ ਗਿਆ ਦੁੱਖ ਨਾਲ ਚਲਾ ਗਿਆ ਹੈ ਨਾਨਕ ਗੁਰਮੁਖ ਉਭਰੇ ਸਾਚਾ ਨਾਮ ਸੰਭਾਲ ਕੌਣ ਇਥੋਂ ਬਚੇ ਨੇ ਇਸ ਮਾਇਆ ਤੋਂ ਉਭਰੇ ਨੇ ਤਰੇ ਨੇ ਜਿਨ੍ਹਾਂ ਨੇ ਸੱਚੇ ਨਾਮ ਨੂੰ ਸੰਭਾਲਿਆ ਗੁਰੂ ਦੀ ਕਿਰਪਾ ਨਾਲ ਹੇ ਨਾਨਕ ਜੀ ਮਹੱਲਾ ਪਹਿਲਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਹਾਰਾਜ ਅਸੀਂ ਉਹਦੇ ਦਰ ਤੇ ਪ੍ਰਵਾਨ ਕਿਉਂ ਨਹੀਂ ਹੁੰਦੇ ਇਹਦਾ ਕੀ ਕਾਰਨ ਨੇ ਜਵਾਬ ਦੇ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ ਗੱਲਾਂ ਤਾਂ ਅਸੀਂ ਬਹੁਤ ਚੰਗੀਆਂ ਕਰਨੇ ਆ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਪਰ ਕੰਮ ਸਾਡੇ ਚੰਗੇ ਨੀ ਕੰਮ ਬੜੇ ਬੁਰੇ ਨੇ ਝੂਠ ਬੋਲਨੇ ਆ ਦੂਜਿਆਂ ਨੂੰ ਦੁੱਖ ਦਿੰਦੇ ਆ ਖਾਣ ਪੀਣ ਦੀਆਂ ਚੀਜ਼ਾਂ ਲੁਕੋ ਕੇ ਖਾਂਦੇ ਆ ਕਈ ਕੁਝ ਕਰਨੇ ਆ ਘਰਾਂ ਦੇ ਵਿਚ ਇਕ ਦੂਜੇ ਨੂੰ ਦੁਖੀ ਕਰਨਾ ਕਿਸੇ ਦਾ ਹੱਕ ਖੋਣਾ ਫਿਰ ਕਹਿੰਦੇ ਮਨ ਹੋ ਕਸੂਦਾਂ ਕਾਲੀਆਂ ਬਾਹਰ ਚਿੱਟਮੀਆਂ ਮਨ ਵਿਚ ਕਾਲਖ ਭਰੀ ਪਈ ਏ ਮਾਇਆ ਦੀ ਈਰਖਾ ਦੀ ਦਵੈਸ਼ ਦੀ ਤੇ ਬਾਹਰੋਂ ਕੱਪੜੇ ਚਿੱਟੇ ਤੇ ਬੜੇ ਸੋਹਣੇ ਚਿਹਰੇ ਮੂਹਰੇ ਨਜ਼ਰ ਆਉਂਦੇ ਨੇ ਪਰ ਕਹਿੰਦੇ ਰੀਸਾਂ ਕਰ ਹੈ ਤੇ ਨਾੜੀਆਂ ਜੋ ਸੇਵਹਿ ਦਰ ਖੜੀਆਂ ਤੇ ਰੀਸਾਂ ਉਹਨਾਂ ਦੀਆਂ ਕਰਨੇ ਆ ਜਿਹੜੀਆਂ ਜੀਵ ਜਿਹੜੇ ਗੁਰਮੁਖ ਦਿਨ ਰਾਤ ਉਹਦੇ ਦਰ ਤੇ ਹੁਕਮ ਤੇ ਖਲੋ ਕੇ ਸੇਵਾ ਕਰ ਰਹੇ ਨੇ ਉਹਦੇ ਹੁਕਮ ਵਿਚੋਂ ਇਕ ਪੈਰ ਵੀ ਅੱਗੇ ਪਿੱਛੇ ਨਹੀਂ ਹੁੰਦੇ ਰੀਸਾਂ ਉਹਨਾਂ ਦੀਆਂ ਅਸੀਂ ਕਰਨੇ ਆ ਉਹ ਕਿਵੇਂ ਦੇ ਨੇ ਕਹਿੰਦੇ ਨਾਲ ਖਸਮੈ ਰਤੀਆਂ ਮਾਣ ਸੁਖ ਰਲੀਆਂ ਉਹ ਖਸਮ ਦੇ ਪਿਆਰ ਵਿਚ ਰੰਗੀਆਂ ਹੋਈਆਂ ਨੇ ਤੇ ਨਾਮ ਦੀਆਂ ਰਲੀਆਂ ਰੰਗ ਰਲੀਆਂ ਉਹ ਪਰਮਾਤਮਾ ਦੇ ਨਾਲ ਸੁਖ ਰਲੀਆਂ ਮਾਣਦੀਆਂ ਨੇ ਹੁੰਦਾ ਤਾਣ ਨਿਤਾਣੀਆਂ ਰਹਿ ਨਿਮਾਨਣੀਆਂ ਉਹਨਾਂ ਦੇ ਅੰਦਰ ਬੜੀ ਸ਼ਕਤੀ ਆਈ ਹੈ ਰੱਬ ਨੇ ਪਾਈ ਬੜੀ ਤਾਕਤ ਜੋ ਮਰਜ਼ੀ ਕਰ ਸਕਦੇ ਨੇ ਪਰ ਤਾਣ ਹੁੰਦੇ ਹੋਏ ਨਿਤਾਣੇ ਰਹਿੰਦੇ ਨੇ ਉਹ ਸ਼ਕਤੀ ਨੂੰ ਜਨਾਉਂਦੇ ਨਹੀਂ ਨਿਮਾਣੇ ਬਣ ਕੇ ਰਹਿੰਦੇ ਨੇ ਫਿਰ ਮਹਾਰਾਜ ਉਹ ਤੇ ਬੜੇ ਉੱਚੇ ਨੇ ਅਸੀਂ ਤੇ ਕਾਲਖ ਤੇ ਮਨੋ ਕਸ਼ੁੱਧ ਤੇ ਅਮਲ ਬੁਰੇ ਨੇ ਤੇ ਸਾਡਾ ਉਧਾਰ ਕਿਵੇਂ ਹੋਵੇ ਕਹਿਣ ਲੱਗੇ ਇੱਕ ਤਰੀਕਾ ਹੈ ਜੇ ਤੂੰ ਆਪਣਾ ਉਧਾਰ ਕਰਨਾ ਹੈ ਤੇ ਫਿਰ ਰੀਸ ਦੂਜੀ ਛੱਡ ਕੇ ਨਾ ਇੱਕ ਕੰਮ ਕਰ ਕਹਿੰਦੇ ਨਾਨਕ ਜਨਮ ਸਕਾਰ ਥਾ ਜੇ ਤਿਨ ਕੈ ਸੰਗ ਮਿਲਾ ਤੇਰਾ ਵੀ ਜਨਮ ਸਫਲ ਹੋ ਜਾਏਗਾ ਜੇ ਤੂੰ ਉਹਨਾਂ ਦੇ ਨਾਲ ਮਿਲੇ ਉਹਨਾਂ ਦੀ ਸੰਗਤ ਕਰੇ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਕਹਿੰਦੇ ਸ੍ਰਿਸ਼ਟੀ ਵਿਚ ਸਾਰਾ ਕੁਝ ਆਪ ਹੀ ਹੈ ਮੱਛੀ ਵੀ ਆਪ ਹੈ ਪਾਣੀ ਵੀ ਆਪ ਹੈ ਜਾਲ ਵੀ ਆਪ ਹੈ ਤੂੰ ਆਪੇ ਜਾਲ ਬਤਾਏਂਦਾ ਆਪੇ ਵਿਚ ਸੇ ਬਾਲ ਤੂੰ ਆਪ ਹੀ ਜਾਲ ਪਾਉਣ ਵਾਲਾ ਹੈ ਤੇ ਆਪ ਹੀ ਉਸ ਪਾਣੀ ਦੇ ਵਿਚ ਸੇਬਾਲ ਜਾਲਾ ਹੈ ਯਾਨੀ ਕਿ ਮਾਇਆ ਤੂੰ ਆਪ ਹੀ ਰਚੀ ਹੈ ਤੂੰ ਆਪੇ ਕਮਲ ਅਲਿਪਤ ਹੈ ਤੂੰ ਆਪ ਹੀ ਕਮਲ ਬਣ ਕੇ ਉੱਗਿਆ ਹੋਇਆ ਉਹਦੇ ਵਿਚ ਤੇ ਅਲਿਪਤ ਪਾਣੀ ਦੀ ਮਾਰ ਤੋਂ ਉੱਚਾ ਰਹਿੰਦਾ ਸਹਿ ਹੱਥਾਂ ਵਿਚ ਗੁਲਾਲ ਜਿਹੜਾ ਕਈ ਹੱਥਾਂ ਵਿਚ ਇੱਕੋ ਹੀ ਕਮਲ ਦਾ ਫੁੱਲ ਗੁਲਾਲ ਪੈਦਾ ਕਰ ਦਿੰਦਾ ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਖ ਘੜੀ ਕਰ ਖਿਆਲ ਜਿਹਦੇ ਤੇ ਤੂੰ ਕਿਰਪਾ ਕਰਦੇ ਇੱਕੋ ਘੜੀ ਵਿਚ ਖਿਆਲ ਕਰਦੇ ਹੀ ਉਹ ਮੁਕਤ ਹੋ ਜਾਂਦਾ ਹਰ ਤੂਦੋ ਬਾਹਰ ਕਿਛ ਨਹੀਂ ਗੁਰ ਸਭ ਦੀ ਵੇਖ ਨਿਹਾਲ ਪਰ ਹੇ ਭਾਈ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਵੇਖ ਲੈ ਤੈਨੂੰ ਉਹ ਨਿਹਾਲ ਕਰ ਦੇਗਾ ਤੇ ਨਾਲੇ ਪਤਾ ਲੱਗੇਗਾ ਉਸ ਵਾਹਿਗੁਰੂ ਤੋਂ ਬਾਹਰ ਕੁਝ ਵੀ ਨਹੀਂ ਉਹਦੇ ਤੋਂ ਪਾਸੇ ਕੁਝ ਵੀ ਨਹੀਂ ਸਤਿਗੁਰੂ ਇਹਨਾਂ ਵਚਨਾਂ ਦੇ ਵਿਚ ਕਿਰਪਾ ਕਰ ਰਹੇ ਨੇ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।